ਹਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਇਰਸ ਨੂੰ ਕਾਲ ਕਰੋ 416-655-2000।
ਲੱਖ ਵਗਦੇ ਦਰਿਆ ਜਹਾਨੀ ਉੱਤੇ ਮਿੱਠਾ ਸ਼ਰਬਤ ਨੀ ਇਹਦੀ ਆਪ ਜਿਹਾ, ਲੱਖ ਸੋਹਣੀਆਂ ਨਾਰਾਂ ਫਿਰਦੀਆਂ ਨੇ ਕਿੱਥੋਂ ਲੱਭਣਾ ਹੁਸਨ ਪੰਜਾਬ ਜਿਹਾ, ਲੱਖ ਆਉਣ ਬਹਾਰਾਂ ਮੁਲਕ ਬੇਗਾਨੇ ਨਹੀਂ ਮਹਿਕਦਾ ਫੁੱਲ ਗੁਲਾਬ ਜਿਹਾ, ਸਾਰੀ ਦੁਨੀਆ ਘੁੰਮ ਕੇ ਵੇਖ ਲਈ ਨਹੀਂ ਲੱਭਿਆ ਮੁਲਕ ਪੰਜਾਬ ਜਿਹਾ, ਨਹੀਂ ਲੱਭਿਆ ਦੇਸ਼ ਪੰਜਾਬ ਜਿਹਾ। ਜੋ ਪੰਜਾਬ ਦੀ ਗੱਲ, ਪੰਜਾਬ ਪਾਣੀਆਂ ਦੀ ਗੱਲ ਕਰਾਂਗੇ ਮਹਿਕ ਰੇਡੀਓ ਤੇ।
ਪੰਜਾਬ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਲੈ ਕੇ ਜਗਰਾਜ ਸਿੱਧੂ ਬੜੇ ਮਾਣ ਨਾਲ ਪੇਸ਼ ਕਰਦੇ ਨੇ ਰੇਡੀਓ ਪ੍ਰੋਗਰਾਮ ਮਹਿਕ। ਹੱਸਦਾ ਗਾਉਂਦਾ ਖੁਸ਼ੀ ਮਨਾਉਂਦਾ ਮਹਿਕਾ ਵੰਡਦਾ ਮਹਿਕ ਰੇਡੀਓ।
ਪਿੰਡਾਂ ਦੀਆਂ, ਸ਼ਹਿਰਾਂ ਦੀਆਂ, ਦੇਸ਼ ਦੀਆਂ, ਵਿਦੇਸ਼ ਦੀਆਂ ਖਬਰਾਂ ਲੈ ਕੇ ਹਾਜ਼ਰ ਹੋ ਗਿਆ ਰੇਡੀਓ ਪ੍ਰੋਗਰਾਮ ਮਹਿਕ।
WTORAM 770 ਰੇਡੀਓ ਪ੍ਰੋਗਰਾਮ ਮਹਿਕ ਨੂੰ ਆਨ ਕਰ ਚੁੱਕੇ ਸਾਰੇ ਹੀ ਰੱਬਰ ਕੇ ਸਰੋਤਿਆਂ ਨੂੰ ਜਗਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਿੱਘੀ ਜੀਆਂ। ਅੱਜ ਦਿਨ ਵੀਰਵਾਰ ਅਕਤੂਬਰ ਮਹੀਨੇ ਦੀ 1 ਤਰੀਕ ਸਾਲ 2020 ਵਿੱਚ ਆਪ ਸਭ ਦਾ ਹਾਰਦਿਕ ਤੇ ਨਿੱਘਾ ਸਵਾਗਤ ਕਰਦੇ ਹਾਂ। ਅੱਜ ਦਾ ਪਹਿਲਾ ਟੈਂਪਰੇਚਰ 14 degrees Celsius ਰਿਕਾਰਡ ਕੀਤਾ ਗਿਆ ਔਰ 21 kilometers ਦੇ ਹਿਸਾਬ ਨਾਲ ਹਵਾ ਚੱਲ ਰਹੀ ਹੈ। ਸਵੇਰ ਦਾ ਸੂਰਜ 7:18 ਤੇ ਚੜਿਆ, ਛਿਪੇਗਾ 6:59 ਤੇ। ਰੇਡੀਓ ਪ੍ਰੋਗਰਾਮ ਉਸ ਪ੍ਰਮਾਤਮਾ ਦੇ ਓਟ ਆਸਰੇ ਦੇ ਨਾਲ ਤੁਹਾਡੀ ਦਲੀਲ ਤੇ ਤੁਹਾਡਾ ਆਪਣਾ ਵੀਰ ਜੁਗਰਾਜ ਸਿੱਧੂ ਪ੍ਰੋਗਰਾਮ ਮਹਿਕ ਲੈ ਕੇ ਹਾਜ਼ਰ ਹੋ ਚੁੱਕਿਆ ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਤੋਂ ਲੈ ਕੇ 1 ਤੱਕ ਤੁਸੀਂ ਮਹਿਕ ਰੇਡੀਓ ਦਾ ਆਨੰਦ ਮਾਣਦੇ ਆ। ਸੋ ਸੁਬਹਾ ਤੋਂ ਲੈ ਕੇ 770 ਸਟੇਸ਼ਨ ਤੇ ਪ੍ਰੋਗਰਾਮਾਂ ਨੂੰ ਤੁਸੀਂ ਸੁਣਦੇ ਆ ਰਹੇ ਹਾਂ। ਪਹਿਲਾਂ ਕੁਲਵਿੰਦਰ ਸ਼ੀਨਾ ਜੀ ਪ੍ਰੋਗਰਾਮ ਪੇਸ਼ ਕਰਕੇ ਗਏ ਨੇ, ਉਸ ਤੋਂ ਬਾਅਦ ਜਗਦੀਸ਼ ਗਰੇਵਾਲ ਜੀ, ਹੁਣ ਤਾਂ ਯੁੱਧਵੀਰ ਜੀ ਨੂੰ ਤੁਸੀਂ ਸੁਣਿਆ, ਹੁਣ ਤੁਹਾਡਾ ਆਪਣਾ ਵੀਰ ਜੁਗਰਾਜ ਸਿੱਧੂ। ਮੇਰੇ ਤੋਂ ਬਾਅਦ ਤੁਸੀਂ ਪ੍ਰੋਗਰਾਮ ਸੁਣੋਗੇ ਸੋਡੀ ਨਾਗਰਾ ਸਾਹਿਬ, ਫਿਰ ਰਾਣਾ ਜੀ, ਤੇ ਉਸ ਤੋਂ ਬਾਅਦ ਹਾਜ਼ਰ ਹੋਣਗੇ ਅਰਫਾ ਜੀ ਜਮਾਲ ਜੀ। ਨੰਬਰ ਹੈ ਸਟੂਡੀਓ ਦਾ ਨੰਬਰ 416-620-1778 ਤੇ ਤੁਸੀਂ ਕਾਲ ਕਰ ਸਕਦੇ ਹੋ ਪ੍ਰੋਗਰਾਮ ਤੋਂ ਪਹਿਲਾਂ ਜਾਂ ਬਾਅਦ ਚ। ਮੇਰਾ ਨੰਬਰ ਹੈ 416-302-3600। ਬੜੀ ਜਲਦੀ ਰਮਨ ਜੀ ਹੁਣੀ ਖਬਰਾਂ ਲੈ ਕੇ ਹਾਜ਼ਰ ਹੋਣਗੇ ਪੰਜਾਬ ਤੋਂ, ਦੁਨੀਆਂ ਭਰ ਦੀਆਂ ਔਰ ਲੋਕਲ ਖਬਰਾਂ ਤੇ ਸਤਪਾਲ ਜੋਲ ਸਾਹਿਬ ਝਾਤ ਮਾਰਨਗੇ, ਤੇ ਨਪਿੰਦਰ ਬਰਾੜ ਜੀ ਅੱਜ ਚੰਡੀਗੜ੍ਹ ਦੇ ਵਿੱਚ ਨੇ, ਤੇ ਚੰਡੀਗੜ੍ਹ ਤੋਂ ਤੁਹਾਨੂੰ ਪਤਾ ਕਿ ਕਿਸਾਨ ਜਿਹੜਾ ਰੋਸ ਚੱਲ ਰਿਹਾ ਇਸ ਟਾਈਮ ਕਿਸਾਨੀ ਦੇ ਬਿੱਲਾਂ ਦਾ, ਉਸ ਨੂੰ ਵੱਖਰੀਆਂ ਵੱਖਰੀਆਂ ਪਾਰਟੀਆਂ ਵੀ ਜਿੱਥੇ ਧਰਨਿਆਂ ਤੇ ਆ, ਰੈਲੀਆਂ 'ਚ ਆ, ਉਸ ਦੇ ਨਾਲ ਨਾਲ ਕਿਸਾਨ ਜਥੇਬੰਦੀਆਂ ਵੀ ਲੱਗੀਆਂ ਹੋਈਆਂ, ਔਰ ਉਹਨਾਂ ਦੀ ਗੱਲਬਾਤ ਵੀ ਅਸੀਂ ਕਰਾਂਗੇ। ਸੋ ਰੇਡੀਓ ਪ੍ਰੋਗਰਾਮ ਦੇ ਵਿੱਚ ਇੱਕ ਛੋਟੀ ਬ੍ਰੇਕ ਲੈ ਲਈਏ, ਵਾਪਸ ਆ ਰਹੇ ਹਾਂ ਬ੍ਰੇਕ ਤੋਂ ਬਾਅਦ।
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 to 6 months ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਂ ਲੱਗਿਆ ਸਮਝ
ਜੀ। ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
जिनसे लो अब तो छुट्टी, वीकेंड्स के दिन।
जी हाँ, ब्राट्स की सभी लोकेशंस अब हो गई है ओपन फॉर योर डाइन इन। तो लो वीकेंड्स का स्वाद ब्राट्स पर ही जाकर अपनों के साथ।
ਹੁਣ ਕੌਣ ਫਰਿੱਜ ਲੱਭੇ ਤੇ ਟੀਵੀ ਕਿੱਥੋਂ ਲਈਏ ਤੇ ਆ ਭਾਂਡੇ ਬਰਤਨਾਂ ਦਾ ਕੀ ਕਰਾਂ ਤੇ ਆ ਤੇਰਾ ਕਿਚਨ ਦਾ ਸਮਾਨ, ਹਫਤਾ ਖਰਾਬ ਹੋ ਜਾਣਾ ਮੇਰਾ।
ਨਾ ਮੈਂ ਕਹਿ ਜੀ, ਅਸੀਂ ਤਾਂ ਚੱਲਾਂਗੇ ਬ੍ਰੈਂਪਟਨ ਟੀਵੀ ਤੇ ਅਪਲਾਈਂਸਿਸ ਵਾਲਿਆਂ ਦੇ ਕੋਲ।
ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, ਸਟੇਨਲੈਸ ਸਟੀਲ ਦੇ ਅਪਲਾਈਂਸਿਸ, ਫਰਿੱਜ, ਸਟੋਵ, ਡਿਸ਼ਵਾਸ਼ਰ, 3-piece ਕਿਚਨ ਬੰਡਲ, ਸਿਰਫ $2699 ਵਿੱਚ। ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਸਿਰਫ 1299 ਵਿੱਚ। ਹਰ ਮੇਕ ਤੇ ਮਾਡਲ ਦਾ ਟੀਵੀ, ਉਹ ਵੀ ਸਤੋ ਘੱਟ ਕੀਮਤ ਤੇ, 801 ਬੋਵੇ ਡਰਾਈਵ ਵੈਸਟ ਬ੍ਰੈਂਪਟਨ। ਕਾਲ ਕਰੋ 905-450-2828, 905-450-2828। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ।
ਕੈਨੇਡਾ ਤੋਂ ਲੈ ਕੇ ਪੰਜਾਬ ਤੱਕ, ਪੰਜਾਬੀਆਂ ਨਾਲ ਜੁੜੀ ਹਰ ਆਮ ਅਤੇ ਖਾਸ ਖਬਰ ਪਹੁੰਚਾਉਂਦੇ ਹਾਂ ਤੁਹਾਡੇ ਤੱਕ। ਖਬਰ ਹੋਵੇ ਸਿਆਸੀ ਗਲਿਆਰਿਆਂ ਤੋਂ ਜਾਂ ਹੋਵੇ ਗੱਲ ਫਿਲਮੀ ਸਿਤਾਰਿਆਂ ਦੀ, ਪੰਜਾਬ ਦੀ ਮਿੱਟੀ ਦੀ ਮਹਿਕ ਨਾਲ ਭਰਿਆ ਹਰ ਅੰਦਾਜ਼ ਮਹਿਕ ਰੇਡੀਓ ਦੇ ਨਾਲ। ਮਹਿਕ ਮੀਡੀਆ ਗਰੁੱਪ, ਦ ਨੇਮ, ਕਮਿਊਨਿਟੀ ਟਰੱਸਟ।
ਬ੍ਰੈਂਪਟਨ
ਨੇ ਤੁਹਾਡੀ ਸੇਵਾ ਦੇ ਵਿੱਚ ਇਹਨਾਂ ਖ਼ਬਰਾਂ ਨੂੰ ਅਕਾਲ ਟਰੱਕ ਲੀਵ ਐਂਡ ਵਾਸ਼ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਅਕਾਲ ਟਰੱਕ ਲੀਵ ਐਂਡ ਵਾਸ਼ 1776 ਮੇਅਰ ਸਾਈਡ ਡਰਾਈਵ ਤੇ ਨੇ, ਔਰ ਤੁਸੀਂ ਟਰੱਕ ਦਾ ਆਇਲ ਚੇਂਜ ਕਰਾਉਣਾ, ਵਾਸ਼ ਕਰਾਉਣਾ, ਜੈਲੋ ਸਟਿਕ ਕਰਵਾਉਣਾ, ਤੁਸੀਂ ਟਰੱਕਾਂ ਦੇ ਟਾਇਰਾਂ ਦੀ ਸਰਵਿਸ ਕਰਵਾਉਣੀ ਹੈ ਤੇ ਨੰਬਰ ਨੋਟ ਕਰ ਲਓ ਤੁਸੀਂ 905-565-1100 ਐਲ ਏ ਵਾਲੇ ਰਾਜਾ ਬਾਈ ਜੀ ਦਾ ਨੰਬਰ ਹੈ 905-565-1100 ਤੇ ਕਾਲ ਕੀਤੀ ਜਾ ਸਕਦੀ ਹੈ ਤੇ ਰੇਡੀ ਪ੍ਰੋਗਰਾਮ ਨੂੰ ਤੁਹਾਡੇ ਤੱਕ ਹੋਮ ਲਾਈਫ ਸਰਵਿਸ ਸਿਟੀ ਦੇ ਗਰਚਾ ਬ੍ਰਦਰ ਵੀ ਸਪੋਂਸਰ ਕਰਦੇ ਨੇ। ਨੰਬਰ ਹੈ 905-913-8500 ਤੇ ਸੰਪਰਕ ਕੀਤਾ ਜਾ ਸਕਦਾ। ਤੇ ਇਸ ਦੇ ਨਾਲ ਨਾਲ ਦੱਸ ਦਈਏ ਕਿ ਇੱਕ ਮੇਰੇ ਕੋਲ ਪ੍ਰੋਪਰਟੀ ਆਈ ਆ, ਇਹ ਪ੍ਰੋਪਰਟੀ ਜਿਹੜੀ ਹੈ 4 ਬੈਡਰੂਮ ਦਾ ਘਰ ਆ, ਸੋ ਲੀਗਲ ਬੇਸਮੈਂਟ ਵਾਕ ਆਊਟ, ਸੋ ਵਾਕ ਆਊਟ ਲੀਗਲ ਬੇਸਮੈਂਟ ਆ ਘਰ ਦੀ, ਔਰ 6100 ਸਕੇਅਰ ਫਿੱਟ ਦਾ ਘਰ ਆ, 6100 ਸਕੇਅਰ ਫਿੱਟ ਦਾ ਘਰ ਆ, ਔਰ ਫੁੱਲੀ ਅਪਗ੍ਰੇਡ ਆ। ਔਰ ਜੇ ਤੁਸੀਂ ਲੈਣਾ ਚਾਹੁੰਦੇ ਆ, ਇਹ ਮਿਸਾਗਾ ਰੋਡ ਐਂਡ ਕਵੀਨ ਤੇ ਆ ਘਰ, ਸੋ ਇਹ ਜੇ ਇਸਦੀ ਜਾਣਕਾਰੀ ਲੈਣੀ ਚਾਹੁੰਦੇ ਆ ਤੇ ਨੰਬਰ ਨੋਟ ਕਰ ਲਓ 416-904-4400 ਤੇ ਘਰ ਵਿਕਣਾ ਜ਼ਰੂਰੀ ਹੈ। ਸੋ ਇੱਕ ਇਹਨਾਂ ਕੋਲ 5000 ਸਕੇਅਰ ਫਿੱਟ ਵੀ ਆ, ਉਹ 1 ਏਕੜ ਦੇ ਵਿੱਚ ਆ, ਉਹਦੇ ਵਿੱਚ ਪੂਲ ਵੀ ਇਨਡੋਰ ਬਣਿਆ ਹੋਇਆ। ਜੇ ਇਨਡੋਰ ਪੂਲ ਵਾਲਾ ਤੁਸੀਂ ਲੈਣਾ ਚਾਹੁੰਦੇ 5000 ਸਕੇਅਰ ਫਿੱਟ 1 ਏਕੜ ਦੇ ਵਿੱਚ ਨਾਲ ਪੂਲ ਬਣਿਆ ਤੇ ਨੰਬਰ 916-904-4400 416-904-4400 ਤੇ ਕਾਲ ਕੀਤੀ ਜਾ ਸਕਦੀ ਹੈ ਤੇ ਰੇਡੀ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਦਾ ਕਰਦੇ ਨੇ, ਤੁਹਾਡੇ ਤੱਕ ਪਹੁੰਚਦਾ ਕਰਦੇ ਨੇ ਹੀਰੋ ਮੀਡੀਆ ਵਾਲੇ। ਹੀਰੋ ਮੀਡੀਆ ਤੁਹਾਨੂੰ ਕਿਵੇਂ ਬਣਾਵੇ ਹੀਰੋ, ਗੂਗਲ ਤੇ ਟੌਪ ਤੇ ਤੁਸੀਂ ਆਪਣੇ ਬਿਜ਼ਨਸ ਨੂੰ ਲੈ ਕੇ ਆਉਣਾ ਚਾਹੁੰਦੇ ਆ ਤੇ ਈ ਕਮਰਸ ਦੇ ਵਿੱਚ ਵੈਬਸਾਈਟ ਬਣਾ ਕੇ ਤਿਆਰ ਕਰਦੇ ਨੇ, ਔਰ ਤੁਸੀਂ ਆਨਲਾਈਨ ਆਪਣੇ ਬਿਜ਼ਨਸ ਨੂੰ ਜਿਹੜਾ ਰੀਟੇਲਸ ਕਰ ਸਕਦੇ ਆ। ਨੰਬਰ ਹੈ 905-500-1313 905-500-1313 ਤੇ ਸੰਪਰਕ ਕੀਤਾ ਜਾ ਸਕਦਾ। ਤੇ ਰੀਅਲ ਸਟੇਟ ਦਾ ਲਾਇਸੈਂਸ ਲੈਣਾ ਹੋਵੇ ਤੁਸੀਂ ਤਾਂ ਨੰਬਰ ਨੋਟ ਕਰ ਲਓ ਭੁਪਿੰਦਰ ਬਾਠ ਜੀ ਦਾ 647-625-7961 647-625-7961 ਤੇ ਕਾਲ ਕੀਤੀ ਜਾ ਸਕਦੀ ਆ। ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲਿਆਂ ਨੂੰ ਮਕੈਨਿਕ ਚਾਹੀਦੇ ਨੇ, ਜੇ ਤੁਸੀਂ ਜੋਬ ਦੀ ਭਾਲ ਦੇ ਵਿੱਚ ਮਕੈਨਿਕੀ ਦੀ ਜੋਬ ਕਰਨਾ ਚਾਹੁੰਦੇ ਆ ਤੇ ਨੰਬਰ ਹੈ 905-790-1221 905-790-1221 ਤੇ ਕਾਲ ਕੀਤੀ ਜਾ ਸਕਦੀ ਹੈ। ਏ1 ਕੋਂਕਰੀਟ ਵਾਲਿਆਂ ਨੂੰ ਵਰਕਰ ਚਾਹੀਦੇ ਨੇ ਭਾਈ, ਜੇ ਤੁਸੀਂ ਜੋਬ ਕਰਨੀ ਚਾਹੁੰਦੇ ਆ ਤਾਂ ਹੁਣ ਜਿਹੜਾ ਇੱਕ 1.5 ਮਹੀਨਾ ਕੰਮ ਚੱਲਣਾ ਫੁੱਲ ਬੜਾ ਫੁੱਲ ਸੱਤੇ ਰਹਿਣੀ ਕੰਮ ਕਰਨਾ ਚਾਹੁੰਦੇ, 12-12 ਘੰਟੇ ਲਾਉਣੇ ਚਾਹੁੰਦੇ ਆ ਤੇ ਡਾਢੇ ਪਿੜ ਪੈਸੇ ਬਣਾਓਗੇ, ਕੰਮ ਵੀ ਭਾਰਾ ਤੇ ਕੰਮ ਚੈੱਕ ਵੀ ਭਾਰੀ ਆਊਗੀ, ਨੰਬਰ ਨੋਟ ਕਰ ਲਓ। ਤੇ ਜੇ ਏ1 ਕੋਂਕਰੀਟ ਤੋਂ ਤੁਸੀਂ ਬੁਕਿੰਗ ਚਾਹੀਦੀ ਤੁਹਾਨੂੰ ਅਪ੍ਰੈਲ ਤੇ ਮਈ ਦੀ ਤਾਂ ਹੁਣ ਨੋਟ ਕਰਾ ਸਕਦੇ ਆ, ਆਹ ਹੀ ਰੇਟ ਤੁਹਾਨੂੰ ਮਿਲੇਗਾ। ਨੰਬਰ ਹੈ 416-456-1462 416-456-1462 ਤੇ ਕਾਲ ਕੀਤੀ ਜਾ ਸਕਦੀ ਆ। 416-456-1462 ਤੇ ਸੰਪਰਕ ਕਰ ਸਕਦੇ ਆ। ਆਰ ਐਂਡ ਬੀ ਬਿਲਡਿੰਗ ਸਪਲਾਈ ਦਾ ਨੰਬਰ ਨੋਟ ਕਰੋ, 80 ਹੇਲ ਰੋਡ ਤੇ ਨੇ, ਯੂਨਿਟ 1-2-3-4-5 ਦੇ ਵਿੱਚ, ਗਲਿਡਨ ਐਂਡ ਰਦਰਫੋਰਡ ਦਾ ਏਰੀਆ ਹੈ। ਤੁਸੀਂ ਫਾਇਰ ਹੀਟਰ ਡੋਰਸ ਲੈਣੀਆਂ ਚਾਹੁੰਦੇ ਆ, ਵਿੰਡੋ ਟਾਇਲਸ ਲੈਣੀਆਂ ਚਾਹੁੰਦੇ ਆ, ਕਿਚਨ ਐਂਡ ਵਾਸ਼ਰੂਮ ਦੀ ਪਲੰਬਿੰਗ ਦਾ ਸਮਾਨ ਲੈਣਾ ਹੋਵੇ, ਵੈਨਟੀਜ਼ ਲੈਮੀਨੇਟ ਹਾਰਡਵੁੱਡ ਫਰੋਡ ਤੋਂ ਇਲਾਵਾ ਬੇਸ ਬੋਰਡ ਪਲੰਬਿੰਗ ਦਾ ਸਮਾਨ ਲੈਣਾ ਚਾਹੁੰਦੇ ਆ ਤੇ ਨੰਬਰ ਹੈ 905-454-8000 905-454-8000 ਤੇ ਕਾਲ ਕੀਤੀ ਜਾ ਸਕਦੀ ਆ। ਰਮਨ ਜੀ ਵੈਲਕਮ ਟੂ ਦੀ ਸ਼ੋਅ, ਜੀ ਆਇਆਂ ਨੂੰ ਗੋ ਐਟ ਲੀਸਟ
ਖਬਰਾਂ ਦੇ ਸਲੇਟਨ ਦੇ ਸਰੋਤਿਆਂ ਦਾ ਸਵਾਗਤ ਹੈ। ਨਜ਼ਰ ਪਾ ਲੈਂਦੇ ਹਾਂ ਅੱਜ ਦੀਆਂ ਖਾਸ ਤੇ ਕੁਝ ਵੱਡੀਆਂ ਖਬਰਾਂ ਤੇ। ਭਾਰਤ ਵਿੱਚ ਕੇਂਦਰ ਸਰਕਾਰ ਵੱਲੋਂ ਕੀਤੇ ਖੇਤੀ ਵਿਰੋਧੀ ਬਿੱਲਾਂ ਨੂੰ ਲੈ ਕੇ ਲਗਾਤਾਰ ਵਿਰੋਧ ਹੋ ਰਿਹਾ ਤੇ ਆਏ ਦਿਨ ਰੋਸ ਮੁਜ਼ਾਹਰੇ ਹੋ ਰਹੇ ਨੇ। ਇਸ ਦਰਮਿਆਨ ਵਿਦੇਸ਼ਾਂ ਚ ਵਸਦੇ ਭਾਰਤੀਆਂ ਵੱਲੋਂ ਵੀ ਕਿਸਾਨ ਵੀਰਾਂ ਦੇ ਹੱਕ ਚ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਦੇ ਇਸ ਫੈਸਲੇ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ। ਅਜੇ ਚ ਉੱਤਰੀ ਇਟਲੀ ਦੇ ਜ਼ਿਲ੍ਹਾ ਮਾਨਤੋਵਾ ਚ 3 ਅਕਤੂਬਰ ਨੂੰ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾਏਗਾ। ਕਿਸਾਨ ਮਜ਼ਦੂਰ ਏਕਤਾ ਦੇ ਬੈਨਰ ਹੇਠ ਹੋ ਰਹੇ ਰੋਸ ਪ੍ਰਦਰਸ਼ਨ ਚ ਸਮੂਹ ਭਾਰਤੀਆਂ ਨੂੰ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ। ਪ੍ਰਬੰਧਕਾਂ ਦਾ ਕਹਿਣਾ ਕਿ ਜੇ ਅਸੀਂ ਅੱਜ ਆਪਣੇ ਕਿਸਾਨ ਤੇ ਮਜ਼ਦੂਰ ਭਰਾਵਾਂ ਦਾ ਸਾਥ ਨਾ ਦੇ ਸਕੇ ਤੇ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਹੋਵੇਗੀ। ਉਹਨਾਂ ਇਹ ਵੀ ਕਿਹਾ ਕਿ ਇਸ ਰੋਸ ਮੁਜ਼ਾਹਰੇ ਚ ਹੋਣ ਵਾਲਾ ਇਕੱਠ ਹੀ ਸਾਡੀ ਕਿਸਾਨ ਭਰਾਵਾਂ ਨਾਲ ਸੱਚੀ ਹਮਦਰਦੀ ਹੋਵੇਗੀ। ਬਰਤਾਨੀਆ ਦੇ ਬ੍ਰੈਕਸਿਟ ਸਮਝੌਤੇ ਤੋਂ ਇੱਕ ਤਰਫਾ ਪਿੱਛੇ ਹਟ ਜਾਣ ਤੋਂ ਨਾਰਾਜ਼ ਯੂਰਪੀ ਯੂਨੀਅਨ ਨੇ ਵੀਰਵਾਰ ਉਸ ਖਿਲਾਫ਼ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਈਯੂ ਨੇ ਕਿਹਾ ਕਿ 31 ਜਨਵਰੀ ਨੂੰ ਸਮੂਹ ਤੋਂ ਵੱਖ ਹੋਣ ਲਈ ਬਰਤਾਨੀਆ ਨੇ ਸਮਝੌਤਾ ਕੀਤਾ ਸੀ। ਇਹ ਸਮਝੌਤਾ ਦੋਵੇਂ ਧਿਰਾਂ ਲਈ ਮੰਨਣ ਯੋਗ ਸੀ, ਪਰ ਕੁਝ ਹਫ਼ਤੇ ਪਹਿਲਾਂ ਯੂਕੇ ਇੰਟਰਨਲ ਬਿੱਲ ਨਾਂ ਦਾ ਕਾਨੂੰਨ ਬਣਾ ਕੇ ਬਰਤਾਨੀਆ ਨੇ ਉਹ ਸਮਝੌਤਾ ਤੋੜ ਦਿੱਤਾ ਹੈ। ਇਹ ਵਿਸ਼ਵਾਸ ਨੂੰ ਤੋੜਨ ਦਾ ਮਾਮਲਾ ਹੈ। ਯੂਰਪੀ ਯੂਨੀਅਨ ਤੇ ਬਰਤਾਨੀਆ ਦੇ ਸੰਬੰਧ ਹੁਣ ਆਪਣੇ ਸਭ ਤੋਂ ਖਰਾਬ ਦੌਰ ਤੇ ਪਹੁੰਚ ਰਹੇ ਨੇ। ਈਯੂ ਨੇ ਬ੍ਰੈਕਸਿਟ ਦੀਆਂ ਸ਼ਰਤਾਂ ਨੂੰ ਲੈ ਕੇ ਬਰਤਾਨੀਆ ਖਿਲਾਫ਼ ਕਾਨੂੰਨੀ ਕਾਰਵਾਈ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਨਿਆਂਪਾਲਿਕਾ ਬਾਰੇ ਦੋ ਇਤਰਾਜ਼ ਟਵੀਟ ਤੇ ਮਾਨਹਾਨੀ ਮਾਮਲੇ ਚ ਸੁਪਰੀਮ ਕੋਰਟ ਦੇ 31 ਅਗਸਤ ਦੇ ਫੈਸਲੇ ਤੇ ਪੁਨਰ ਵਿਚਾਰ ਲਈ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਸਰਵਉੱਚ ਅਦਾਲਤ ਚ ਨਵੀਂ ਪਟੀਸ਼ਨ ਦਾਇਰ ਕੀਤੀ ਹੈ। ਇਸ ਫੈਸਲੇ ਚ ਅਦਾਲਤ ਨੇ ਭੂਸ਼ਣ ਨੂੰ 1 ਰੁਪਏ ਦਾ ਸੰਕੇਤਕ ਜੁਰਮਾਨਾ ਜਾਂ 3 ਮਹੀਨੇ ਜੇਲ੍ਹ ਦੀ ਸਜ਼ਾ ਕੱਟਣ ਤੇ ਉਹਨਾਂ ਦੀ ਵਕਾਲਤ ਤੇ 3 ਸਾਲ ਦੀ ਪਾਬੰਦੀ ਦਾ ਆਦੇਸ਼ ਦਿੱਤਾ ਸੀ। ਭੂਸ਼ਣ ਜੁਰਮਾਨੇ ਦਾ 1 ਰੁਪਇਆ 14 ਸਤੰਬਰ ਨੂੰ ਸੁਪਰੀਮ ਕੋਰਟ ਦੀ ਰਜਿਸਟਰੀ ਚ ਜਮ੍ਹਾਂ ਕਰਵਾ ਚੁੱਕੇ ਨੇ। ਉਹਨਾਂ ਮਾਨਹਾਨੀ ਮਾਮਲੇ ਚ 2 ਵੱਖ ਵੱਖ ਪੁਨਰ ਵਿਚਾਰ ਪਟੀਸ਼ਨਾਂ ਵੀ ਦਾਇਰ ਕੀਤੀਆਂ ਨੇ। ਪਹਿਲੀ ਪੁਨਰ ਵਿਚਾਰ ਪਟੀਸ਼ਨ 14 ਸਤੰਬਰ ਨੂੰ ਦਾਖਲ ਕੀਤੀ ਗਈ ਸੀ। ਇਸ ਚ ਉਹਨਾਂ ਅਦਾਲਤ ਦੀ ਮਾਨਹਾਨੀ ਦਾ ਦੋਸ਼ ਠਹਿਰਾਏ ਜਾਣ ਦੇ 14 ਅਗਸਤ ਦੇ ਫੈਸਲੇ ਤੇ ਪੁਨਰ ਵਿਚਾਰ ਦੀ ਅਪੀਲ ਕੀਤੀ ਹੈ। ਦੂਜੀ ਪਟੀਸ਼ਨ ਚ ਉਹਨਾਂ ਨੇ 1 ਰੁਪਏ ਦਾ ਜੁਰਮਾਨਾ ਲਾਉਣ ਦੇ 31 ਅਗਸਤ ਦੇ ਆਦੇਸ਼ ਤੇ ਪੁਨਰ ਵਿਚਾਰ ਦੀ ਅਪੀਲ ਕੀਤੀ ਹੈ। ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਬੁੱਧਵਾਰ ਰਾਤ ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਜ਼ਿਲ੍ਹੇ ਪੁੰਛ ਵਿੱਚ ਕੰਟਰੋਲ ਰੇਖਾ ਨੇੜੇ ਕ੍ਰਿਸ਼ਨ ਘਾਟੀ ਤੇ ਗੋਲੀਬਾਰੀ ਦੀ ਉਲੰਘਣਾ ਕੀਤੀ। ਪਿਛਲੇ 12 ਘੰਟਿਆਂ ਦੌਰਾਨ ਪਾਕਿਸਤਾਨ ਵੱਲੋਂ ਕੀਤੀ ਗਈ ਇਸ ਗੋਲੀਬਾਰੀ ਚ 3 ਭਾਰਤੀ ਜਵਾਨ ਸ਼ਹੀਦ ਹੋ ਗਏ, ਜਦਕਿ 5 ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਬੀਜੇਪੀ ਤੇ ਯੂਥ ਕਾਂਗਰਸ ਦੇ ਵਰਕਰ ਅੱਜ ਸ਼ਾਮ ਅਚਾਨਕ ਅੰਮ੍ਰਿਤਸਰ ਚ ਦੁਰਗਿਆਨਾ ਸ਼ਿਵਪੁਰੀ ਦੇ ਸਾਹਮਣੇ ਆਪਸ ਚ ਭਿੜ ਗਏ। ਭਿੜਤ ਚ ਕਾਂਗਰਸ ਯੂਥ ਦੇ ਪ੍ਰਦੇਸ਼ ਸਕੱਤਰ ਬਲਪ੍ਰੀਤ ਸਿੰਘ ਰੋਜਰ ਦਾ ਸਿਰ ਪੜ ਗਿਆ। ਦੋਵਾਂ ਧੜਿਆਂ ਚ ਇਹ ਭਿੜ ਤੋਂ ਸਮੇਂ ਹੋਈ ਜਦੋਂ ਬੀਜੇਪੀ ਵਰਕਰਾਂ ਨੇ ਯੂਥ ਕਾਂਗਰਸ ਵਰਕਰਾਂ ਨੂੰ ਰਾਸ਼ਟਰੀ ਜਨਰਲ ਸੈਕਟਰੀ ਤਰਨ ਚੁੱਗ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨ ਤੋਂ ਰੋਕਿਆ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ 3 ਖੇਤੀ ਬਿੱਲਾਂ ਦੇ ਵਿਰੋਧ ਚ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ 3 ਤਖ਼ਤਾਂ ਤੋਂ ਮਾਰਚ ਕੱਢੇ। ਰੋਸ ਮਾਰਚ ਚੰਡੀਗੜ੍ਹ ਸਥਿਤ ਪੰਜਾਬ ਦੇ ਗਵਰਨਰ ਹਾਊਸ ਲਈ ਰਵਾਨਾ ਹੋਏ। ਇਨ੍ਹਾਂ ਚ 1 ਮਾਰਚ ਦੀ ਅਗਵਾਈ ਅੰਮ੍ਰਿਤਸਰ ਤੋਂ ਖੁਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੀਤੀ। ਅਕਾਲੀ ਦਲ ਹੁਣ ਖੁਦ ਨੂੰ ਕਿਸਾਨਾਂ ਦੀ ਸਭ ਤੋਂ ਹਿਤੈਸ਼ੀ ਪਾਰਟੀ ਸਾਬਤ ਕਰਨਾ ਚਾਹੁੰਦਾ ਹੈ। ਇਨ੍ਹਾਂ ਖੇਤੀ ਬਿੱਲਾਂ ਦੇ ਵਿਰੋਧ ਚ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਤੇ ਫਿਰ ਕੇਂਦਰ ਸਰਕਾਰ ਤੇ ਦਬਾਅ ਪਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਗੱਠਜੋੜ ਵੱਖ ਕਰ ਲਿਆ ਤੇ ਹੁਣ ਪੰਜਾਬ ਦੇ ਗਵਰਨਰ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਨਾਂ 1 ਮੈਮੋਰੈਂਡਮ ਦੇਣ ਦਾ ਅਕਾਲੀ ਦਲ ਵੱਲੋਂ ਪ੍ਰੋਗਰਾਮ ਮਿੱਥਿਆ ਗਿਆ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਭਾਰਤ ਦੇ ਰਾਸ਼ਟਰਪਤੀ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਇਹਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਸੰਬੰਧੀ ਬਕਾਇਦਾ ਲੋਕ ਸਭਾ ਤੇ ਰਾਜ ਸਭਾ ਦਾ ਮੁੜ ਸੈਸ਼ਨ ਸੱਦਣ। ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਕਿਸਾਨਾਂ ਦੇ ਮੁੱਦੇ ਤੇ ਉਹਨਾਂ ਦੀ ਸਿੱਧੀ ਲੜਾਈ ਕੇਂਦਰ ਸਰਕਾਰ ਦੇ ਨਾਲ ਹੈ। ਉਹਨਾਂ ਕਿਹਾ ਕਿ ਸਾਡੀ ਪਾਰਟੀ ਹਮੇਸ਼ਾ ਕਿਸਾਨਾਂ ਨਾਲ ਖੜਦੀ ਰਹੀ ਹੈ ਤੇ ਭਵਿੱਖ ਚ ਕਿਸਾਨਾਂ ਦੇ ਨਾਲ ਹੀ ਖੜੇਗੀ। ਪੰਜਾਬ ਚ ਬੇਸ਼ੱਕ ਕੋਰੋਨਾ ਵਾਇਰਸ ਦੀ ਵੱਡੀ ਗਿਣਤੀ ਚ ਰੋਜ਼ਾਨਾ ਮਾਮਲੇ ਸਾਹਮਣੇ ਆ ਰਹੇ ਨੇ। ਇਸ ਦੇ ਬਾਵਜੂਦ ਅਨਲੋਕ 5 ਤਹਿਤ ਪੰਜਾਬ ਚ ਰਾਤ ਦਾ ਕਰਫਿਊ ਹਟਾ ਦਿੱਤਾ ਗਿਆ, ਪਰ ਮਾਸਕ ਪਹਿਨਣ ਦੇ ਨਾਲ ਨਾਲ ਹੋਰ ਨਿਯਮਾਂ ਦੀ ਪਾਲਣਾ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਈ ਫੈਸਲੇ ਮੁਤਾਬਕ ਹੁਣ ਜਿੱਥੇ ਰਾਤ ਦਾ ਕਰਫਿਊ ਹਟਾ ਦਿੱਤਾ ਗਿਆ ਉੱਥੇ ਐਤਵਾਰ ਦਾ ਲਾਕਡਾਊਨ ਵੀ ਖਤਮ ਕਰ ਦਿੱਤਾ ਗਿਆ। ਯਾਨੀ ਕਿ ਹੁਣ ਆਉਣ ਜਾਣ ਲਈ ਹਾਲਾਤ ਪਹਿਲਾਂ ਵਾਂਗ ਹੋ ਜਾਣਗੇ। ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਵਿਆਹ ਸਮਾਗਮਾਂ ਤੇ ਮਰਗ ਦੇ ਇਕੱਠ ਤੇ 100 ਬੰਦਿਆਂ ਦੇ ਇਕੱਠ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਿੱਖਿਆ ਅਦਾਰੇ ਖੋਲਣ ਦਾ ਫੈਸਲਾ 15 ਅਕਤੂਬਰ ਤੋਂ ਬਾਅਦ ਲਿਆ ਜਾਏਗਾ। ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੀ ਮੀਡੀਆ ਕਮੇਟੀ ਦਾ ਐਲਾਨ ਕੀਤਾ। ਇਸ ਕਮੇਟੀ ਚ ਵੱਖ ਵੱਖ ਖੇਤਰਾਂ ਨਾਲ ਸੰਬੰਧਿਤ 10 ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਜੋ ਪਾਰਟੀ ਦੇ ਏਜੰਡੇ ਨੂੰ ਮੀਡੀਆ ਤੱਕ ਪਹੁੰਚਾਉਣਗੇ। ਵੱਖ ਵੱਖ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਚ ਖੇਤੀ ਕਾਨੂੰਨਾਂ ਦੇ ਵਿਰੋਧ ਚ ਰੋਸ ਮੁਜ਼ਾਹਰਾ ਕੀਤਾ ਗਿਆ। ਅੱਜ ਪੰਜਾਬ ਚ ਕਿਸਾਨ ਜਥੇਬੰਦੀਆਂ ਵੱਲੋਂ ਜੀਓ ਸਿਮ, ਰਿਲਾਇੰਸ ਮਾਲ ਤੇ ਰਿਲਾਇੰਸ ਪੈਟਰੋਲ ਪੰਪਾਂ ਦਾ ਬਾਈਕਾਟ ਕੀਤਾ ਗਿਆ। ਇਸ ਤਹਿਤ ਮੋਗਾ, ਬਰਨਾਲਾ ਚ ਬਣੇ ਰਿਲਾਇੰਸ ਪੈਟਰੋਲ ਪੰਪਾਂ ਦਾ ਘਿਰਾਓ ਕੀਤਾ ਗਿਆ। ਕਿਸਾਨ ਜਥੇਬੰਦੀਆਂ ਵੱਲੋਂ ਪੈਟਰੋਲ ਪੰਪਾਂ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਗਿਆ। ਜਦੋਂ ਤੱਕ ਕੇਂਦਰ ਸਰਕਾਰ ਵੱਲੋਂ 3 ਖੇਤੀ ਬਿੱਲ ਵਾਪਸ ਨਹੀਂ ਲਏ ਜਾਣਗੇ ਉਦੋਂ ਤੱਕ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਪੰਜਾਬ ਚ ਕਿਸਾਨ ਅੰਦੋਲਨ ਸਿਖਰਾਂ ਤੇ ਹੈ। ਅਜਿਹੇ ਚ ਹਰਿਆਣਾ ਦੇ ਮੰਤਰੀ ਅਨਿਲ ਵਿਜ ਨੇ ਕਿਸਾਨ ਅੰਦੋਲਨ ਨੂੰ ਪੰਜਾਬ ਸਰਕਾਰ ਦਾ ਪਹਿਲਾਂ ਤੋਂ ਤੈਅ ਕੀਤਾ ਅੰਦੋਲਨ ਦੱਸਿਆ। ਵਿਜ ਨੇ ਇਲਜ਼ਾਮ ਲਾਇਆ ਕਿ ਹਾਈਕਮਾਨ ਦੇ ਹੁਕਮਾਂ ਤੇ ਪੰਜਾਬ ਸਰਕਾਰ ਦੇ ਮਾਹੌਲ ਖਰਾਬ ਕਰ ਰਹੀ ਹੈ। ਉਹਨਾਂ ਕਿਹਾ ਕਿ ਪਰ ਕਿਸਾਨ ਸਮਝਦਾਰ ਨੇ ਤੇ ਸਭ ਕੁਝ ਸਮਝ ਚੁੱਕੇ ਨੇ। ਨਾ ਤਾਂ MSP ਖਤਮ ਹੋਵੇਗਾ ਤੇ ਨਾ ਹੀ ਮੰਡੀਆਂ ਖਤਮ ਹੋਣਗੀਆਂ। ਖੇਤੀ ਕਾਨੂੰਨਾਂ ਨੂੰ ਲੈ ਕੇ 3 ਅਕਤੂਬਰ ਤੋਂ ਪੰਜਾਬ ਦਾ ਮਾਹੌਲ ਹੋਰ ਗਰਮਾਏਗਾ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਦੌਰੇ ਤੇ ਆ ਰਹੇ ਨੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 3 ਤੋਂ 5 ਅਕਤੂਬਰ ਤੱਕ ਪੰਜਾਬ ਭਰ ਚ ਟਰੈਕਟਰ ਰੈਲੀਆਂ ਦੀ ਅਗਵਾਈ ਕਰਨਗੇ। ਇਸ ਤੋਂ ਪਹਿਲਾਂ ਰਾਹੁਲ 2 ਅਕਤੂਬਰ ਨੂੰ ਗਾਂਧੀ ਜਯੰਤੀ ਮੌਕੇ ਟਰੈਕਟਰ ਰੈਲੀਆਂ 'ਚ ਪਹੁੰਚ ਰਹੇ ਸਨ, ਪਰ ਹੁਣ ਇਸ ਰੈਲੀ ਨੂੰ 1 ਦਿਨ ਦੇ ਲਈ ਅੱਗੇ ਕਰ ਦਿੱਤਾ ਗਿਆ। ਦੇਸ਼ ਭਰ 'ਚ ਅੱਜ ਤੋਂ ਖੁੱਲੀ ਮਠਿਆਈ ਨੂੰ ਲੈ ਕੇ ਨਿਯਮ ਬਦਲ ਗਏ ਨੇ। ਅੱਜ ਤੋਂ ਜੇਕਰ ਖੁੱਲੀ ਮਠਿਆਈ ਖਰੀਦੀ ਜਾਵੇਗੀ ਤਾਂ ਇਹ ਜਾਣਕਾਰੀ ਮਿਲੇਗੀ ਕਿ ਮਠਿਆਈ ਕਦੋਂ ਦੀ ਉਪਭੋਗਤਾਵਾਂ ਦੀ ਸੁਰੱਖਿਆ ਨੂੰ ਲੈ ਕੇ ਭਾਰਤੀ ਖਾਦ ਸੁਰੱਖਿਆ ਤੇ ਮਾਪਦੰਡ ਨੇ ਫੈਸਲਾ ਕੀਤਾ ਹੈ। FFSAI ਨੇ ਹੁਕਮ ਦਿੱਤਾ ਕਿ ਮਠਿਆਈ ਦੇ ਕਾਊਂਟਰ ਤੇ ਮਠਿਆਈ ਬਣਾਉਣ ਦੀ ਡੇਟ ਦੇ ਨਾਲ ਹੀ ਐਕਸਪਾਇਰੀ ਡੇਟ ਵੀ ਲਿਖੀ ਹੋਣੀ ਚਾਹੀਦੀ ਹੈ। ਅਕਾਲੀ ਦਲ ਵੱਲੋਂ ਤਿੰਨਾਂ ਤਖ਼ਤਾਂ ਤੋਂ ਸ਼ੁਰੂ ਕੀਤਾ ਹੋਇਆ ਮਾਰਚ ਚੰਡੀਗੜ੍ਹ ਪਹੁੰਚ ਚੁੱਕਾ ਹੈ। ਮੁੱਲਾਂਪੁਰ ਬੈਰੀਅਰ ਤੇ ਪੁਲਿਸ ਨੇ ਸਖ਼ਤੀ ਕਾਫ਼ੀ ਵਧਾਈ ਹੋਈ ਹੈ। ਫਰੰਟ ਲਾਈਨ ਤੇ ਚੰਡੀਗੜ੍ਹ ਪੁਲਿਸ ਤਾਇਨਾਤ ਹੈ, ਜਦਕਿ ਦੂਜੇ ਤੇ RAF ਤੇ ਤੀਜੇ ਤੇ CRPF ਤਾਇਨਾਤ ਕੀਤੀ ਗਈ ਹੈ। ਨਾਲ ਹੀ ਪੁਲਿਸ ਵੱਲੋਂ ਚੰਡੀਗੜ੍ਹ ਦੀ ਸੀਮਾ ਤੇ 144 ਧਾਰਾ ਦੀ ਚੇਤਾਵਨੀ ਦਾ ਫਲੈਕਸ ਵੀ ਲਾਇਆ ਗਿਆ ਤਾਂ ਜੋ ਅਕਾਲੀ ਦਲ ਦਾ ਮਾਰਚ ਚੰਡੀਗੜ੍ਹ ਦਾਖਲ ਨਾ ਹੋ ਸਕੇ। ਪਰ ਇਸ ਦੇ ਬਾਵਜੂਦ ਅਕਾਲੀ ਦਲ ਦਾ ਮਾਰਚ ਚੰਡੀਗੜ੍ਹ ਚ ਦਾਖਲ ਹੋ ਚੁੱਕਾ ਹੈ। ਅਕਾਲੀ ਲੀਡਰ ਵੱਡੇ ਪੱਧਰ ਤੇ ਨਾਅਰੇਬਾਜ਼ੀ ਕਰ ਰਹੇ ਨੇ ਤੇ ਉਧਰ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਕਿ ਸਿਰਫ 4 ਜਾਂ 5 ਬੰਦਿਆਂ ਨੂੰ ਹੀ ਗਵਰਨਰ ਤੱਕ ਮਿਲਣ ਦੀ ਇਜਾਜ਼ਤ ਦਿੱਤੀ ਜਾਏਗੀ। ਇਸ ਦੇ ਨਾਲ ਹੀ ਜੋ ਆ ਗਿਆ ਅੱਜ ਲਈ ਇੰਨਾ ਹੀ, ਕੱਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ
ਰਮਨ ਜੀ ਹੁਣੀ ਖਬਰਾਂ ਲੈ ਕੇ ਹਾਜ਼ਰ ਤੱਕ ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਨੇ ਰੀਅਲ ਟਰਮ ਰੈਲਟੀ ਦੇ ਬਲਵੰਤ ਪੰਗੂ ਜੀ। ਜੇ ਤੁਸੀਂ ਪ੍ਰੀ ਕੰਸਟਰਕਸ਼ਨ ਹੋਮ ਖਰੀਦਣਾ ਚਾਹੁੰਦੇ ਆ ਬ੍ਰੈਂਪਟਨ ਤੋਂ ਅੱਧੇ ਘੰਟੇ ਦੀ ਦੂਰੀ ਤੇ ਮਾਰਕੀਟ ਨਾਲ $2.5 ਲੱਖ ਘਰ ਸਸਤੇ ਖਰੀਦਣੇ ਚਾਹੁੰਦੇ ਤੁਸੀਂ ਤੇ ਨੰਬਰ ਆ 647-680-7335 647-680-7335 ਤੇ ਸੰਪਰਕ ਕੀਤਾ ਜਾ ਸਕਦਾ। ਪ੍ਰੋ ਸਟਾਰ ਟਰੱਕ ਲਈ ਹਫ਼ਤੇ ਦੇ 7 ਦਿਨ ਓਪਨ ਰਹਿੰਦਾ। ਟਰੱਕ ਦਾ ਓਇਲ ਚੇਂਜ ਕਰਾਓ, ਵਾਸ਼ ਕਰਾਓ, ਜੈਲੋ ਸਟਿੱਕ ਲਵਾਓ। ਤੁਸੀਂ ਨੰਬਰ ਹੈ ਬੰਟੀ ਜੀ ਦਾ 905-451-6710 905-451-6710 ਤੇ ਸੰਪਰਕ ਕੀਤਾ ਜਾ ਸਕਦਾ। ਢਿੱਲੋਂ ਵੀਡੀਓ ਤੋਂ ਤੁਸੀਂ ਗੁਰਬਾਣੀ ਰੇਡੀਓ ਲੈਣਾ ਚਾਹੁੰਦੇ ਆ, IPTV ਬਾਕਸ ਲਵਾਉਣਾ ਹੋਵੇ, ਇਹ ਨੰਬਰ ਹੈ 905-204-1313 ਤੇ ਕਾਲ ਕੀਤੀ ਜਾ ਸਕਦੀ ਹੈ। ਆਟੋ ਹੱਟ ਕਲੀਜ਼ਨ ਦਾ ਨੰਬਰ ਹੈ ਇੰਦਰ ਔਜਲਾ ਜੀ ਦਾ, ਜੇ ਤੁਸੀਂ ਗੱਡੀ ਕਿਤੇ ਲੱਗ ਵੱਜ ਗਈ ਹੈ ਘਬਰਾਉਣ ਦੀ ਲੋੜ ਨਹੀਂ, ਤੇ ਨੰਬਰ ਹੈ 416-786-0000। ਇੰਸ਼ੋਰੈਂਸ ਕੰਪਨੀ ਨਾਲ ਆਪ ਗੱਲਬਾਤ ਕਰਦੇ ਨੇ, ਡਿਟੈਕਟੇਬਲ ਵੀ ਨਹੀਂ ਲਿਆ ਜਾਂਦਾ। ਔਰ ਨੰਬਰ ਹੈ 416-786-0000 ਤੇ ਸੰਪਰਕ ਕੀਤਾ ਜਾ ਸਕਦਾ। 416-786-0000 ਤੇ ਤੁਸੀਂ ਸੰਪਰਕ ਕਰ ਸਕਦੇ ਆ। ਮਾਡਰਨ ਸਟਾਈਲ ਰੈਨੋਵੇਸ਼ਨ ਤੋਂ ਲੀਗਲ ਬੇਸਮੈਂਟ ਬਣਾਉਣੀ ਹੋਵੇ, ਤਾਂ ਜੱਸਾ ਬਾਈ ਜੀ ਦਾ ਨੰਬਰ ਨੋਟ ਕਰੋ 647-241-0722 ਤੇ ਸੰਪਰਕ ਕੀਤਾ ਜਾ ਸਕਦਾ। ਤੇ ਰੌਬੀ ਪ੍ਰੋਥੀ ਜੀ ਨਾਗਰਾ ਫਾਲ ਦੇ ਵਿੱਚ ਕੰਮ ਕਰਦੇ ਨੇ, ਸੋ ਨਾਗਰਾ ਫਾਲ ਦੇ ਵਿੱਚ ਤੁਸੀਂ ਕਰਨਾ ਚਾਹੁੰਦੇ ਆ ਕੰਮ ਤੇ ਨੰਬਰ ਹੈ 416-819-0009 ਤੇ ਸੰਪਰਕ ਕੀਤਾ ਜਾ ਸਕਦਾ। ਤੇ ਰਿਪੋਰਟ ਨੂੰ VRC ਲਾਅ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ, ਵਿਕਰਮ ਸਿੰਘ ਰੰਧਾਵਾ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ। ਨੰਬਰ ਨੋਟ ਕਰ ਲਓ ਵਿਕਰਮ ਰੰਧਾਵਾ ਦਾ, ਜੇ ਤੁਸੀਂ ਰੀਅਲ ਸਟੇਟ ਦੀ ਕੋਈ ਕਲੋਜ਼ਿੰਗ ਕਰਾਉਣੀ ਚਾਹੁੰਦੇ ਆ, ਵੈਸਟਰ ਨਰਸਰੀ ਵੈਸਟਰ ਨਰਸਰੀ ਪਬਲਿਕ ਦੀਆਂ ਸੇਵਾਵਾਂ ਲੈਣੀਆਂ ਹੋਣ ਤਾਂ 9-416-602-0002 ਤੇ ਸੰਪਰਕ ਕੀਤਾ ਜਾ ਸਕਦਾ। ਸਹਿਯੋਗ ਹੋਮ ਕਲੀਨਿਕ ਦਾ ਨੰਬਰ ਹੈ 647-856-5025। 16 ਸਿਮ ਫਰੇਟ ਸਿਸਟਮ ਵਾਲਿਆਂ ਨੂੰ ਚਾਹੀਦੇ ਨੇ ਓਨਰ ਆਪਰੇਟਰ, ਜੇ ਤੁਸੀਂ ਓਨਰ ਆਪਰੇਟਰ ਹੋ ਤੇ ਤੁਸੀਂ ਵਧੀਆ ਕੰਪਨੀ ਦੀ ਭਾਲ ਦੇ ਵਿੱਚ ਸੀ ਤੇ 519-760-6007 ਤੇ ਸੰਪਰਕ ਕੀਤਾ ਜਾ ਸਕਦਾ। ਤੇ ਇਸ ਦੇ ਨਾਲ ਨਾਲ ਰੇਡੀਓ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਦਾ ਕਰਦੇ ਨੇ ਗੋਰਮੀਟ ਸ਼ਾਪ ਤੋਂ, ਤੁਸੀਂ ਮਸਾਲਾ ਲੱਗੇ ਵਾਲਾ ਚਿਕਨ ਲੈਣਾ ਚਾਹੁੰਦੇ ਹੋ, ਗੋਟ ਮੀਟ ਲੈਣਾ ਹੋਵੇ ਤੇ ਨੰਬਰ ਹੈ 905-913-0699 ਤੇ ਸੰਪਰਕ ਕੀਤਾ ਜਾ ਸਕਦਾ। ਇੱਕ ਗੀਤ ਸੁਣਾਉਣਾ ਮੈਂ ਤੁਹਾਨੂੰ, ਗੀਤ ਤੋਂ ਪਹਿਲਾਂ ਮੈਂ ਇੱਕ ਛੋਟੀ ਰਿਕਾਰਡਡ ਬ੍ਰੇਕ ਲੈ ਲਾ, ਵਾਪਸ ਆ ਰਿਹਾ ਬ੍ਰੇਕ ਤੋਂ ਬਾਅਦ।
ਸ਼ਹਿਰ ਦੇ ਵਿੱਚ ਜਾਣਿਆ ਪਹਿਚਾਣਿਆ ਸੁਜੋਕ ਹੋਮਿਓਪੈਥਿਕ ਕਲੀਨਿਕ, ਜਿਨ੍ਹਾਂ ਨੂੰ ਹੈ ਇਲਾਜ ਕਰਨ ਦੇ ਵਿੱਚ 15 ਸਾਲ ਦਾ ਤਜਰਬਾ, ਜਿੱਥੋਂ ਤੁਸੀਂ ਕਰਵਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਨਵੀਂ ਅਤੇ ਪੁਰਾਣੀ ਬਿਮਾਰੀ ਦਾ ਇਲਾਜ, ਜਿਵੇਂ ਕਿ ਚਮੜੀ ਦੇ ਰੋਗ, ਬਲੱਡ ਪ੍ਰੈਸ਼ਰ, ਗੋਡਿਆਂ ਮੋਢਿਆਂ ਚ ਦਰਦ ਜਾਂ ਫਿਰ ਹੋਵੇ ਬੈਕ ਦੀ ਕੋਈ ਵੀ ਪ੍ਰੋਬਲਮ। ਇਹਨਾਂ ਸਾਰੀਆਂ ਬਿਮਾਰੀਆਂ ਦਾ ਕਰਦੇ ਹਨ ਤਸੱਲੀ ਬਖਸ਼ ਇਲਾਜ, ਅਤੇ ਤੁਸੀਂ ਇਹਨਾਂ ਨਾਲ ਬੱਚਿਆਂ ਦੇ ਰੋਗ ਜਿਵੇਂ ਕਿ ਭੁੱਖ ਨਾ ਲੱਗਣਾ, ਭਾਰ ਘਟਣਾ ਜਾਂ ਫਿਰ ਡਰੱਗ ਅਡਿਕਸ਼ਨ ਬਾਰੇ ਵੀ ਗੱਲ ਕਰ ਸਕਦੇ ਹੋ। ਕੰਸਲਟੇਸ਼ਨ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 6478562516, 6478625516, ਸੁਜੋਕ ਹੋਮਿਓਪੈਥਿਕ ਕਲੀਨਿਕ, 145 ਕਲੀਅਰੈਂਸ ਸਟਰੀਟ, ਯੂਨਿਟ ਨੰਬਰ 26, ਬ੍ਰੈਂਪਟਨ।
ਅਮੈਰੀਕਨ ਸਿਸਟਮ ਦੇ ਹਰਜੀਤ ਮਡੇਰ ਜੀ ਦਾ ਕਹਿਣਾ ਕਿ ਲੌਂਗ ਹਾਲ ਸ਼ਾਰਟ ਹਾਲ ਵਾਸਤੇ ਟਰੱਕ ਚਲਾਉਣਾ ਚਾਹੁੰਦੇ ਤੁਸੀਂ ਤਾਂ 60 ਸੈਂਟ ਮੀਲ ਦੇ ਦਿੱਤੇ ਜਾਣਗੇ। ਨੰਬਰ ਨੋਟ ਕਰ ਲਓ, ਅਗਰ ਜੇ ਤੁਸੀਂ ਐਕਸਟੈਂਸ਼ਨ ਲਾਉਣੀ ਪੈਣੀ 227-957-4502-0004 'ਤੇ ਸੰਪਰਕ ਕੀਤਾ ਜਾ ਸਕਦਾ।
ਹਾਂਜੀ, ਇੱਕ ਪੈਰਾਲੀਟਿਕਲ ਕੰਪਨੀ, ਟ੍ਰੈਫਿਕ ਟਿਕਟ ਮਿਲ ਗਈ ਹੈ ਓਨਟਾਰੀਓ ਜਾਂ USA ਦੇ ਵਿੱਚ, ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ, ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ, ਤੁਸੀਂ ਕਿਸੇ ਦਾ ਦਾਅਵਾ ਕਰਨਾ ਹੈ, ਜਾਂ ਤੁਹਾਡੇ ਤੇ ਕਿਸੇ ਨੇ ਦਾਅਵਾ ਕਰ ਦਿੱਤਾ ਹੈ, ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ, ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ, ਉਸ ਨੂੰ ਕੱਢਣਾ ਹੈ, ਜਾਂ ਸਿਟੀ ਬਾਈ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ, ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਟਿਕਲ ਕੰਪਨੀ ਰੀਲਾਇੰਸ ਪੈਰਾਲੀਟਿਕਲ ਸਰਵਿਸਿਜ਼ ਨੂੰ ਫੋਨ ਕਰੋ 9054519777, 9054519777, 4 ਮੈਲੀ ਡਰਾਈਵ, ਯੂਨਿਟ 23, ਬ੍ਰੈਂਪਟਨ ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਟਿਕਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਵੇ ਜੀਜਾ, ਆਰ ਕੇ ਪਾਰ।
ਓਏ ਸਾਲੀਏ, ਮੈਂ ਚਲ ਗਿਆ ਟਰੱਕ ਲੈ ਕੇ ਪਾਰ, ਕੀ ਹੋ ਗਿਆ? ਅੱਜ ਬੜੀ ਕਰਦੀ ਹੈ ਜੀਜੇ ਨੂੰ ਯਾਦ।
ਵੇ ਮਾਰ ਗਿਆ ਕੋਈ ਤੇਰੇ ਵਰਗਾ ਕਾਰ ਨੂੰ ਟਰੱਕ ਦੀ ਸਾਈਡ, ਕਰਤੀ ਹੈ ਸਾਬਣ ਦਾਨੀ ਵਾਂਗੂ ਇਕੱਠੀ, ਆਉਂਦੇ ਆ ਚੱਕਰ, ਹੋਏ ਬੁਰਾ ਹਾਲ।
ਓ ਮੈਂ ਕਰਦਾ ਫੋਨ ਸਭ ਨਾਲੋਂ ਪੁਰਾਣੇ ਤਜਰਬੇ ਕਾਰ ਬ੍ਰੈਂਪਟਨ ਵਿੱਚ ਦਸ਼ਮੇਸ਼ ਆਟੋ ਬਾਡੀ ਦੇ ਮਾਲਕ ਬੇਅੰਤ ਸਿੰਘ ਢਾਲੀਵਾਲ।
Specialized in emission testing, safety inspection, oil change, engine, transmission repair, tune-up and brakes. 89 Stafford Drive, Brampton. Call 905-459-1666.
Dashamesh Auto Body and Repair.
ਜੀ ਹਾਂ, ਸਵਾਗਤ ਹੈ ਇੱਕ ਵਾਰੀ ਫਿਰ ਪ੍ਰੋਗਰਾਮ ਮਹਿਕ ਦੇ ਵਿੱਚ, ਔਰ ਮਹਿਕ ਰੇਡੀਓ ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਪੇਸ਼ ਕੀਤਾ ਜਾਂਦਾ ਤੁਹਾਡੀ ਸੇਵਾ ਦੇ ਵਿੱਚ। ਰੇਡੀਓ ਪ੍ਰੋਗਰਾਮ ਵਿੱਚ ਸਾਡੇ ਨਾਲ ਸਾਡੇ ਮੇਨ ਸਪੋਂਸਰ ਨੇ ਸਹਿਯੋਗ ਹਮ ਕਲੀਨਿਕ ਦੇ ਪਰਵਿੰਦਰ ਜੀ, ਔਰ ਪਰਵਿੰਦਰ ਜੀ ਹੋਣੀ ਹੈਲਥ ਦੇ ਟਿਪਸ ਲੈ ਕੇ ਹਰ ਹਫ਼ਤੇ ਸਾਡੇ ਨਾਲ ਸਾਡੇ ਸਰੋਤਿਆਂ ਦੇ ਸਾਂਝ ਪਾਉਂਦੇ ਨੇ, ਤੇ ਸਰੋਤੇ ਸਾਡੇ ਜਿਹੜੇ ਲਾਹਾ ਵੀ ਲੈਂਦੇ ਨੇ। ਸੋ ਪਰਵਿੰਦਰ ਜੀ, ਵੈਲਕਮ ਟੂ ਦੀ ਸ਼ੋਅ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਥੈਂਕ ਯੂ ਸੋ ਮਚ ਜਗਰਾਜ ਜੀ, ਤੁਹਾਨੂੰ ਤੇ ਸੁਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਪਰਵਿੰਦਰ ਜੀ, ਕੀ ਕੁਝ ਸਾਂਝਾ ਕਰਨਾ ਚਾਹੋਗੇ ਅੱਜ ਆਪਣੇ ਸਰੋਤਿਆਂ ਦੇ ਨਾਲ?
ਹਾਂਜੀ ਜਗਰਾਜ ਜੀ, ਇਨ ਹੈਲਥ ਆਬਵੀਅਸਲੀ ਸਾਨੂੰ ਪਤਾ ਹੈਗਾ ਵੀ ਪਿਛਲੇ ਇੱਕ ਸਾਲ ਤੋਂ ਆਪਾਂ ਇੱਕ ਕਾਫੀ ਕਿਰਾਨੀ ਬਿਮਾਰੀ ਜਾਂ ਫਿਰ ਅਸੀਂ ਇਹ ਕਹਿ ਸਕਦੇ ਇੱਕ ਪੈਂਡੈਮਿਕ ਨਾਲ ਜੂਝ ਰਹੇ ਹਾਂ, ਔਰ ਨਾਓ ਵੀ ਆਰ ਟਾਕਿੰਗ ਅਬਾਊਟ ਅ ਸੈਕਿੰਡ ਵੇਵ ਹਿਟਿੰਗ ਅਸ, ਐਂਡ ਚਲੋ ਇਹ ਸਭ ਚੀਜ਼ਾਂ ਨਾਲ ਤਾਂ ਆਪਾਂ ਥੋੜ੍ਹਾ ਯੂਜ਼ ਟੂ ਹੋ ਗਏ ਹਾਂ 8-9 ਮਹੀਨਿਆਂ ਦੇ, ਪਰ ਕੁਛ ਚੀਜ਼ਾਂ ਜਿਹੜੀਆਂ ਕਿ ਹੁਣ ਜਿਵੇਂ ਸੈਕਿੰਡ ਵੇਵ ਨਾਲ ਕੇਸਿਸ ਜ਼ਿਆਦਾ ਪੋਜ਼ਿਟਿਵ ਹੋ ਰਹੇ ਨੇ, ਔਰ ਸਾਨੂੰ ਜਦੋਂ ਕੇਸ ਪੋਜ਼ਿਟਿਵ ਹੁੰਦਾ ਹੈ ਤਾਂ ਕੁਆਰੰਟੀਨ ਕਰਨਾ ਪੈਂਦਾ ਹੈ। ਉਸ ਕੁਆਰੰਟੀਨ ਦੇ ਅੰਦਰ, ਠੀਕ ਹੈ, ਅਸੀਂ ਕੁਆਰੰਟੀਨ 'ਚ ਡਿਜ਼ੀਜ਼ ਨੂੰ ਲੈ ਕੇ ਜਾਂਦੇ ਹਾਂ, ਔਰ ਫਿਰ ਕੁਆਰੰਟੀਨ 'ਚੋਂ ਜਦੋਂ ਨਿਕਲ ਕੇ ਆ ਰਹੇ ਹਾਂ ਤਾਂ ਅਸੀਂ ਹੈਲਦੀ ਨਹੀਂ, ਬਟ ਕੁਛ ਪਰਸੈਂਟ ਆਫ ਪੇਸ਼ੈਂਟ ਜਿਹੜੇ ਨੇ, ਆਈ ਵੁੱਡ ਸੇ ਮੋਰ ਦੈਨ ਈਵਨ 30% ਆਫ ਪੇਸ਼ੈਂਟ ਜਿਹੜੇ ਨੇ, ਕਿਸੇ ਤਰ੍ਹਾਂ ਦੇ ਮਾਨਸਿਕ ਰੋਗ ਨਾਲ ਕੁਆਰੰਟੀਨ ਤੋਂ ਬਾਅਦ ਨਿਕਲ ਕੇ ਆਉਂਦੇ ਨੇ, ਔਰ ਜ਼ਿਆਦਾਤਰ ਪੇਸ਼ੈਂਟ ਆਰ ਸਫਰਿੰਗ ਫਰੋਮ ਐਂਗਜ਼ਾਇਟੀ ਆਫਟਰ ਬੀਇੰਗ ਇਨ ਟੂ ਕੁਆਰੰਟੀਨ। ਇਹ ਕਿਉਂ ਹੋ ਰਿਹਾ? ਮਰੀਜ਼ ਜ਼ਿਆਦਾ ਮਾਨਸਿਕ ਡਿਸਟਰਬ ਕਿਉਂ ਹੋ ਰਹੇ ਨੇ ਜਦੋਂ ਕੁਆਰੰਟੀਨ 'ਚ ਜਾ ਰਹੇ ਨੇ, ਐਂਡ ਵੀ ਆਲ ਨੀਡ ਟੂ ਐਡਰੈਸ ਦੈਟ, ਔਰ ਇਸ ਚੀਜ਼ ਨੂੰ ਸਮਝਣਾ ਜ਼ਰੂਰੀ ਹੈ ਕਿ ਜੇ ਅਸੀਂ ਜਾਂ ਘਰ ਦਾ ਕੋਈ ਵੀ ਜੀ ਇਸ ਤਰ੍ਹਾਂ ਪੋਜ਼ਿਟਿਵ ਹੋ ਗਿਆ ਹੈਗਾ ਤਾਂ ਉਸਦੀ ਮੈਂਟਲ ਹੈਲਥ ਜ਼ਰੂਰੀ ਰਹਿਣਾ, ਜਿਹੜਾ ਠੀਕ ਰਹਿਣਾ ਜ਼ਰੂਰੀ ਹੈ, ਕਿਉਂਕਿ ਜਿਹੜਾ ਕੋਵਿਡ ਹੈਗਾ ਉਹ ਤਾਂ 14 ਦਿਨਾਂ ਦੇ ਬਾਅਦ, ਠੀਕ ਹੈ, ਨੈਗੇਟਿਵ ਹੋ ਜਾਏਗਾ, ਔਰ ਜ਼ਿਆਦਾਤਰ ਜੇ ਅਸੀਂ ਹੈਲਦੀ ਹੈਗੇ ਹਾਂ ਤਾਂ ਸਾਨੂੰ ਸਰਦੀ ਜ਼ੁਕਾਮ ਦੇ ਕੇ ਚਲਾ ਜਾਏਗਾ, ਪਰ ਦੂਸਰੇ ਪਾਸੇ ਜੇ ਸਾਨੂੰ ਮੈਂਟਲ ਹੈਲਥ ਇਸ਼ੂ ਦੇ ਕੇ ਜਾਂਦਾ ਤਾਂ ਉਹ ਸਾਡੇ ਨਾਲ ਲੰਬਾ ਸਮਾਂ ਰਹਿ ਸਕਦੇ ਨੇ, ਜਿਹਦੇ ਨਾਲ ਸਾਨੂੰ ਲੰਬਾ ਸਮਾਂ ਜੂਝਣਾ ਵੀ ਪੈ ਸਕਦਾ। ਸੋ ਵਟ ਹੈਪਨਸ ਐਗਜੈਕਟਲੀ, ਕਿਉਂਕਿ ਪਹਿਲਾਂ ਤਾਂ ਆਪਾਂ 8-9 ਮਹੀਨਿਆਂ ਦੇ ਡਰੇ ਹੋਏ ਹਾਂ ਕਿ ਇਹ ਬੜਾ ਡਰਾਉਣਾ ਰੋਗ ਹੈਗਾ, ਸਾਨੂੰ ਹੋ ਨਾ ਜਾਏ, ਫਿਰ ਫਾਈਨਲੀ ਕਿਤੇ ਕਿਸੇ ਨੂੰ ਜਦੋਂ ਇਹ ਪੋਜ਼ਿਟਿਵ ਹੋ ਜਾਂਦਾ ਤਾਂ ਉਸਦਾ ਰਿਜ਼ਲਟ ਸੁਣਦਿਆਂ ਸਾਰ ਹੀ ਸਭ ਤੋਂ ਪਹਿਲਾਂ ਸ਼ੌਕ ਲੱਗਦਾ ਕਿ ਉਹ ਮੈਨੂੰ ਇਹ ਹੋ ਗਿਆ, ਔਰ ਮੈਂ ਸੁਣਿਆ ਇਹ ਹੈਗਾ ਕਿ ਇਹ ਤਾਂ ਫੇਟਲ ਵੀ ਹੋ ਸਕਦਾ ਹੈ, ਕਈਆਂ ਨੂੰ ਬਹੁਤ ਜ਼ਿਆਦਾ ਕਈਆਂ ਦੀ ਜਾਨ ਗਈ ਹੈ ਇਸ ਦੇ ਨਾਲ, ਜਾਂ ਫਿਰ ਇਹ ਲੌਂਗ ਟਰਮ ਔਰਗਨ ਫੇਲੀਅਰ ਜਾਂ ਔਰਗਨ ਡੈਮੇਜ ਜਾਂ ਡਿਜ਼ੀਜ਼ ਦੇ ਅੰਦਰ ਪਰਮਾਨੈਂਟ ਆਪਣੇ ਇੰਪੈਕਟ ਛੱਡ ਕੇ ਜਾਂਦਾ। ਤਾਂ ਅਸੀਂ ਸਾਰੇ ਇਹ ਸੋਚਦੇ ਹਾਂ ਕਿ ਸ਼ਾਇਦ ਜਿਹਨੂੰ ਵੀ ਹੋਏਗਾ ਸਭ ਦੇ ਔਰਗਨ ਫੇਲ ਹੋਣਗੇ ਜਾਂ ਸਾਰਿਆਂ ਦੇ ਔਰਗਨ ਤੇ ਕੁਛ ਨਾ ਕੁਛ ਛੱਡ ਕੇ ਜਾਏਗਾ। ਸੋ ਜੋ ਕੁਛ ਅਸੀਂ ਸੁਣ ਰਹੇ ਹਾਂ ਉਹ ਸਾਨੂੰ ਇੰਨਾ ਕੁ ਡਰਾ ਦਿੰਦਾ ਕਿ ਯੈਸ, ਸਾਡਾ ਦੂਸਰਾ ਫੀਅਰ ਇਹ ਹੋ ਜਾਂਦਾ ਕਿ ਇੱਕ ਤਾਂ ਉਹ ਪੋਜ਼ਿਟਿਵ ਹੋ ਗਿਆ ਤੇ ਦੂਸਰਾ ਹੁਣ ਇਸਨੇ ਮੈਨੂੰ ਕੋਈ ਲੌਂਗ ਟਰਮ ਔਰਗਨ ਫੇਲੀਅਰ ਦੇ ਕੇ ਜਾਣਾ। ਤੀਸਰਾ ਇਹ ਹੋ ਜਾਂਦਾ ਹੈ ਕਿ ਜਦੋਂ ਹੀ ਇਹ ਚੀਜ਼ ਪੋਜ਼ਿਟਿਵ ਹੋ ਗਈ ਤਾਂ ਮੈਨੂੰ ਇਹ ਹੋ ਜਾਂਦਾ ਵੀ ਹਾਏ, ਹੁਣ ਮੈਂ ਆਪਣੇ ਪਿਆਰਿਆਂ ਨੂੰ, ਆਪਣੇ ਫੈਮਿਲੀ ਮੈਂਬਰਸ ਨੂੰ, ਜੀਆਂ ਨੂੰ ਕਿਤੇ ਇਹ ਅੱਗੇ ਸਪਰੈਡ ਨਾ ਕਰ ਦਿਆਂ। ਫਿਰ ਕੀ ਆ ਜਾਂਦਾ ਹੈ ਕਿ ਸਾਨੂੰ ਹੁਣ ਇਸ ਨੂੰ ਲੈ ਕੇ ਆਈਸੋਲੇਟ ਹੋਣਾ ਹੈਗਾ, ਭਾਵ ਇਕੱਲੇ ਰਹਿਣਾ ਹੈਗਾ। ਜ਼ਿਆਦਾਤਰ ਕੀ ਹੈਗਾ ਹੈ ਕਿ ਜਦੋਂ ਅਸੀਂ ਬਿਮਾਰ ਹਾਂ ਤਾਂ ਸਾਨੂੰ ਹੁੰਦਾ ਸਾਡੀ ਫੈਮਿਲੀ ਮੈਂਬਰ, ਭੈਣ ਭਰਾ, ਜੀ ਜਾਂ ਮਾਂ ਪਿਓ, ਬੱਚੇ ਸਾਰੇ ਪੁੱਛਣ ਕਿ ਤੇਰੀ ਤਬੀਅਤ ਕਿੱਦਾਂ ਹੈਗੀ ਆ ਔਰ ਮੇਰੀ ਟੇਕ ਕੇਅਰ ਕਰਨ, ਰਾਈਟ। ਦੂਸਰੇ ਪਾਸੇ ਹੁਣ ਇਸ ਡਿਜ਼ੀਜ਼ 'ਚ ਕੀ ਹੈਗਾ ਕਿ ਨਹੀਂ ਜੀ, ਤੁਹਾਨੂੰ ਉਹਨਾਂ ਸਾਰਿਆਂ ਤੋਂ ਦੂਰ ਰਹਿਣਾ, ਇਕੱਲੇ ਰਹਿਣਾ, ਕਿਸੇ ਨੂੰ ਮਿਲਣਾ ਵੀ ਨਹੀਂ ਹੈ, ਉਸਨੇ ਮੈਨੂੰ ਹੋਰ ਡਰਾ ਦਿੱਤਾ। ਔਰ ਫਿਰ ਇੱਕ ਹੋਰ ਵੱਡੀ ਗਲਤੀ ਜਿਹੜੀ ਮੈਂ ਆਪਣੇ ਪੇਸ਼ੈਂਟ ਦੇ ਅੰਦਰ ਐਕਸਪੀਰੀਅੰਸ ਕੀਤੀ ਉਹ ਮੈਂ ਜ਼ਰੂਰ ਸ਼ੇਅਰ ਕਰਨਾ ਚਾਹਾਂਗੀ ਕਿ ਜੇ ਸਾਡੇ ਘਰਾਂ ਦੇ ਵਿੱਚ ਕਿਸੇ ਨੂੰ ਇਹ ਪੋਜ਼ਿਟਿਵ ਹੋ ਵੀ ਗਿਆ ਤਾਂ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰੀਏ ਬੇਸਮੈਂਟ ਵਿੱਚ ਨਹੀਂ ਛੱਡੀਏ। ਅਸੀਂ ਇਹ ਸੋਚਦੇ ਹਾਂ ਕਿ ਅਸੀਂ ਉੱਪਰ ਸਾਰੇ ਰਹਿ ਰਹੇ ਹੈਗੇ ਹਾਂ, ਬੇਸਮੈਂਟ ਖਾਲੀ ਹੈ ਅਤੇ ਚਲੋ ਜਿਹਨੂੰ ਆਈਸੋਲੇਟ ਕਰਨਾ ਸੀ ਉਸਨੂੰ ਬੇਸਮੈਂਟ 'ਚ ਪਾ ਦਈਏ। ਜਿਹੜੇ ਇਨਸਾਨ ਦਾ ਰੈਗੂਲਰ ਬੈਡਰੂਮ ਅਪਸਟੇਅਰ ਹੈਗਾ, ਲਾਈਟ ਆਉਂਦੀ ਹੈ, ਬਾਰੀਆਂ ਹੈਗੀਆਂ, ਚਾਨਣ ਹੈਗਾ, ਉਹਨੂੰ ਅਸੀਂ ਬੇਸਮੈਂਟ 'ਚ ਪਾ ਦਿੱਤਾ। ਇੱਕ ਡਰਾਉਣੇ ਰੋਗ ਨਾਲ ਅਸੀਂ ਉਸਨੂੰ ਡਾਇਗਨੋਜ਼, ਉਹਨੂੰ ਹੈਗਾ ਹੈ, ਇਕੱਲਾ ਉਹਨੂੰ ਰਹਿਣਾ ਪੈਣਾ ਹੈਗਾ, ਅਤੇ ਫਿਰ ਉਹਦੇ ਅੰਦਰ ਦੇ ਡਰ ਕੇ ਪਤਾ ਨਹੀਂ ਉਸਨੇ ਹੁਣੇ ਇਸ ਰੋਗ ਨੇ ਮੇਰੇ ਅੰਦਰ ਕਿਹੋ ਜਿਹਾ ਡੈਮੇਜ ਛੱਡ ਕੇ ਜਾਣਾ। ਇਹ ਸਾਰੀਆਂ ਚੀਜ਼ਾਂ ਪੇਸ਼ੈਂਟ ਦੀ ਮਾਨਸਿਕਤਾ 'ਤੇ ਅਸਰ ਕਰਕੇ ਉਸਦੇ ਅੰਦਰ ਮੈਂਟਲ ਹੈਲਥ ਇਸ਼ੂਜ਼ ਜਿਹੜੇ ਆ ਉਹ ਕ੍ਰੀਏਟ ਕਰਦੀਆਂ। ਉਹ 12-14 ਦਿਨ ਜਿਹੜਾ ਉਸਨੂੰ ਇਕੱਲਾ ਅਤੇ ਉਸ ਹਨੇਰੇ ਵਿੱਚ ਰਹਿਣਾ ਪੈਂਦਾ ਹੈ, ਇਸ ਕ੍ਰੀਏਟਿੰਗ ਮੋਰ ਪ੍ਰੋਬਲਮ। ਜਿਹੜੀ ਹੈ ਤਾਂ ਹੈ ਹੀ ਹੈ, ਪਰ ਉਸਦੇ ਉੱਤੇ ਐਡ ਔਨ ਮੈਂਟਲ ਹੈਲਥ ਇਸ਼ੂਜ਼ ਹੋ ਜਾਂਦੇ ਨੇ। ਸੋ ਕੋਸ਼ਿਸ਼ ਕਰੀਏ ਕਿ ਜੇ ਕਿਤੇ ਵੀ ਆਬਵੀਅਸਲੀ ਐਜ਼ ਕੇਸਿਸ ਆਰ ਰਾਈਜ਼ਿੰਗ ਔਰ ਆਪਣੇ ਪਰਿਵਾਰਾਂ 'ਚ ਵੀ ਇਹ ਕੇਸਿਸ ਆ ਰਹੇ ਨੇ, ਤਾਂ ਕੋਸ਼ਿਸ਼ ਇਹ ਕਰੀਏ ਪਹਿਲੀ ਗੱਲ ਉਸ ਇਨਸਾਨ ਨੂੰ ਜੇ ਵੀ ਆਪਾਂ ਆਈਸੋਲੇਟ ਕਰਨਾ ਹੈਗਾ ਤਾਂ ਮੇਨ ਫਲੋਰ 'ਚ ਰੱਖੀਏ, ਉੱਪਰਲੇ ਲੈਵਲ 'ਚ ਹੋਵੇ ਜਿੱਥੇ ਕਿ ਅਟੈਚ ਵਾਸ਼ਰੂਮ ਹੋਵੇ, ਬਾਰੀ ਹੋਵੇ, ਖੁੱਲ੍ਹ ਸਕਦੀ ਹੋਵੇ, ਹਵਾ ਆ ਸਕਦੀ ਹੋਵੇ, ਚਾਨਣ ਅੰਦਰ ਆ ਸਕਦਾ ਹੋਵੇ ਅਤੇ ਉਹ ਇਨਸਾਨ ਬਾਹਰ ਦੇਖ ਸਕਦਾ ਹੋਵੇ, ਉਸਨੂੰ ਸੜਕ ਦਿਖਦੀ ਹੋਵੇ, ਬੰਦੇ ਆਉਂਦੇ ਜਾਂਦੇ ਦਿਖਦੇ ਹੋਣ, ਇਹੋ ਜਿਹੀ ਚੀਜ਼ ਜਿਹੜੀ ਹੈ ਉਸਨੂੰ ਸੋਸਾਇਟੀ ਅਤੇ ਸੋਸ਼ਲ ਲਾਈਫ ਨਾਲ ਕਨੈਕਟਡ ਰੱਖਦੀ ਹੈ ਅਤੇ ਧਿਆਨ ਵੰਡਣ 'ਚ ਵੀ ਹੈਲਪ ਕਰਦੀ ਹੈ। ਅਤੇ ਜੇ ਇਸ ਤਰ੍ਹਾਂ ਹੈਗਾ ਕਿ ਅਸੀਂ ਸਾਰੇ ਦੇ ਸਾਰੇ ਸਾਡੇ ਕੋਲ ਚੋਇਸ ਹੀ ਨਹੀਂ, ਅਸੀਂ ਰਹਿੰਦੇ ਹੀ ਬੇਸਮੈਂਟ 'ਚ ਹੈਗੇ ਹਾਂ, ਰਾਈਟ, ਇਹ ਵੀ ਪਾਸੀਬਿਲਿਟੀ ਹੈਗੀ ਹੈ, ਦੈਟਸ ਓਕੇ ਟੂ। ਉਹਦੇ 'ਚ ਉਹਦੇ 'ਚ ਇਹ ਨਹੀਂ ਹੁੰਦਾ ਕਿ ਇਕੱਲਾ ਬੰਦਾ ਬੇਸਮੈਂਟ 'ਚ ਹੈ। ਜੇ ਅਸੀਂ ਸਾਰੇ ਰਹਿੰਦੇ ਬੇਸਮੈਂਟ 'ਚ ਹਾਂ ਤਾਂ ਉਹ ਇਨਸਾਨ ਪਹਿਲਾਂ ਤਾਂ ਆਲਰੇਡੀ ਬੇਸਮੈਂਟ 'ਚ ਰਹਿਣ ਦਾ ਆਦੀ ਹੁੰਦਾ ਹੈ, ਅਤੇ ਦੂਸਰਾ ਉਸਨੂੰ ਬਾਹਰ ਆਪਣੇ ਫੈਮਿਲੀ ਦੇ ਮੈਂਬਰ ਤੁਰੇ ਫਿਰਦੇ ਸੁਣ ਵੀ ਰਹੇ ਹੁੰਦੇ ਨੇ। ਸੋ ਫਿਰ ਵੀ ਉਸਦੀ ਮਾਨਸਿਕਤਾ ਇੰਨੀ ਇਫੈਕਟ ਨਹੀਂ ਹੁੰਦੀ, ਰਾਦਰ ਜਿਹੜਾ ਉਹ ਇਨਸਾਨ ਅਪਸਟੇਅਰ ਰਹਿਣ ਦਾ ਆਦੀ ਹੋਵੇ ਉਹਨੂੰ ਆਪਾਂ ਬੇਸਮੈਂਟ 'ਚ ਪਾ ਦਈਏ। ਸੋ ਲੈਟਸ ਟ੍ਰਾਈ ਨੋਟ ਟੂ ਡੂ ਦੀਸ ਕਾਇੰਡ ਆਫ ਮਿਸਟੇਕਸ, ਤਾਂ ਕਿ ਅਸੀਂ ਕੁਆਰੰਟੀਨ 'ਚ ਜਾ ਕੇ ਮੈਂਟਲ ਹੈਲਥ ਇਸ਼ੂਜ਼ ਦੇ ਨਾਲ ਬਾਹਰ ਨਾ ਆ ਪਾਈਏ, ਹੈਲਦੀ ਰਹੀਏ। ਮਾਨਸਿਕਤਾ ਜਾਂ ਮੈਂਟਲ ਹੈਲਥ ਦਾ ਸਹੀ ਰਹਿਣਾ ਬਹੁਤ ਹੀ ਜ਼ਰੂਰੀ ਹੈ। ਫਿਰ ਵੀ ਜੇ ਤੁਹਾਡੇ ਮਨਾਂ 'ਚ ਕੋਈ ਕੁਐਸਚਨ ਹੋਵੇ ਜਾਂ ਫਿਰ ਕੋਈ ਇਸ ਚੀਜ਼ ਨੂੰ ਆਲਰੇਡੀ ਐਕਸਪੀਰੀਅੰਸ ਕਰ ਰਿਹਾ ਹੈਗਾ ਐਂਡ ਯੂ ਹੈਵ ਐਨੀ ਕੁਐਰੀਜ਼ ਜਾਂ ਫਿਰ ਤੁਸੀਂ ਇਸਨੂੰ ਕਿਸ ਤਰ੍ਹਾਂ ਟ੍ਰੀਟ ਕਰ ਸਕਦੇ ਹੋ, ਉਹਦੇ ਬਾਰੇ ਕੋਈ ਸਵਾਲ ਹੋਵੇ ਤਾਂ ਤੁਸੀਂ ਸੁਜੋਕ ਹੋਮਿਓ ਕਲੀਨਿਕ ਦਾ ਸੰਪਰਕ ਕਰ ਸਕਦੇ ਹੋ। ਸਾਡਾ ਨੰਬਰ ਟੂ ਰੀਚ 6478562516, 6478562516।
ਰਸ਼ਮੀਤ ਜੀ ਨੇ ਔਰ ਉਸ ਬਾਅਦ ਅਸੀਂ ਅਗਲਾ ਪ੍ਰੋਗਰਾਮ ਜਿਹੜਾ ਤੁਹਾਡੇ ਤੱਕ ਪੇਸ਼ ਕਰਨ ਜਾ ਰਹੇ। ਸੋ ਮੇਰਾ ਨਾਮ ਰਸ਼ਮੀਤ ਜੀ, ਵੈਲਕਮ ਜੀ, ਆਇਆਂ ਨੂੰ ਸਵਾਗਤ ਹੈ।
ਬਹੁਤ ਬਹੁਤ ਧੰਨਵਾਦ ਜਗਰਾਜ ਜੀ, ਤੁਹਾਨੂੰ ਤੇ ਸਾਡੇ ਮਹਿਕ ਰੇਡੀਓ ਸੁਣਨ ਵਾਲੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਆਫਟਰਨੂਨ। ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499। ਗੱਲਬਾਤ ਕਰਾਂਗੇ ਜੀ ਅੱਜ ਕੋਲੈਟਰਲ ਮੋਰਗੇਜਸ ਬਾਰੇ। ਸੋ ਪਹਿਲਾਂ ਸਮਝੀਏ ਕਿ ਕੋਲੈਟਰਲ ਮੋਰਗੇਜ ਹੁੰਦਾ ਕੀ ਹੈ। ਜਦੋਂ ਅਸੀਂ ਬੈਂਕ ਤੋਂ ਮੋਰਗੇਜ ਲੈਂਦੇ ਹੈਗੇ ਹਾਂ, ਸੇ ਸਪੋਜ਼ ਸਮਝਣ ਦੇ ਤੌਰ ਤੇ ਲਈਏ ਕਿ ਤੁਸੀਂ 8 ਲੱਖ ਦਾ ਘਰ ਲਿੱਤਾ, 20% ਤੁਸੀਂ ਡਾਊਨ ਕੀਤਾ, ਸੋ 6,40,000 ਦੀ ਤੁਹਾਡੀ ਮੋਰਗੇਜ ਜਿਹੜੀ ਹੈ ਰਜਿਸਟਰ ਹੋਣੀ ਚਾਹੀਦੀ ਹੈ। ਬਟ ਬੈਂਕ ਕੀ ਕਰਦੇ ਨੇ, 6,40,000 ਦੀ ਜਗ੍ਹਾ ਉਹ ਤੁਹਾਡੀ ਮੋਰਗੇਜ ਜਿਹੜੀ ਹੈ 8 ਲੱਖ ਦੀ ਵੀ ਰਜਿਸਟਰ ਕਰ ਸਕਦੇ ਨੇ। ਸੋ ਇਹਦਾ ਮਤਲਬ ਕੀ ਹੈ, ਇਹਨੂੰ ਕਹਿੰਦੇ ਅਸੀਂ ਕੋਲੈਟਰਲ ਚਾਰਜ, ਕਿ ਜਦੋਂ ਬੈਂਕ ਕੀ ਕਹਿੰਦਾ ਹੈਗਾ ਕਿ ਤੁਸੀਂ ਲੇਟਰ ਔਨ ਅਗਰ ਘਰ ਵਿੱਚ ਐਕੁਇਟੀ ਬਣ ਗਈ ਹੈ, ਉਹ ਪੈਸਾ ਕੱਢਣਾ ਹੈਗਾ, ਤੇ ਤੁਹਾਨੂੰ ਜਿਹੜਾ ਦੁਬਾਰਾ ਵਕੀਲ ਕੋਲ ਨਹੀਂ ਜਾਣਾ ਪਏਗਾ ਕਿ ਤੁਹਾਡਾ ਲੀਨ ਜਿਹੜਾ ਹੈਗਾ ਆਲਰੇਡੀ 8 ਲੱਖ ਦਾ ਪੈ ਚੁੱਕਾ। ਬਟ ਐਟ ਦ ਸੇਮ ਟਾਈਮ ਜਦੋਂ ਤੁਹਾਡੇ ਘਰ ਵਿੱਚ ਐਕੁਇਟੀ ਬਣ ਜਾਂਦੀ ਹੈ, ਤੁਸੀਂ ਬੈਂਕ ਕੋਲ ਦੁਬਾਰਾ ਜਾਂਦੇ ਹੋ ਪੈਸੇ ਲੈਣ, ਉਹ ਤੁਹਾਨੂੰ ਰੀਕੁਆਲੀਫਾਈ ਕਰਦਾ, ਜਿਸ ਵਿੱਚ ਕਈ ਵਾਰ ਜਿਹੜਾ ਹੈਗਾ ਸਾਡੇ ਕਲਾਇੰਟਸ ਸਪੈਸ਼ਲੀ ਸੈਲਫ ਇੰਪਲੋਇਡ ਕਲਾਇੰਟਸ ਕੁਆਲੀਫਾਈ ਨਹੀਂ ਕਰ ਪਾਉਂਦੇ, ਤੇ ਇਸ ਦੇ ਨਾਲ ਨਾਲ ਉਹ ਘਰੋਂ ਪੈਸੇ ਵੀ ਨਹੀਂ ਕੱਢ ਸਕਦੇ ਕਿਉਂਕਿ ਉਹਨਾਂ ਦੇ ਪਹਿਲੇ ਬੈਂਕ ਨੇ ਆਲਰੇਡੀ ਜਿਹੜੀ ਹੈ ਲੀਨ ਜ਼ਿਆਦਾ ਦੀ ਪਾਈ ਹੁੰਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਹੈਗਾ ਅਗਰ ਤੁਸੀਂ ਇੱਕ ਪ੍ਰੋਫੈਸ਼ਨਲ ਮੋਰਗੇਜ ਏਜੰਟ ਦੇ ਨਾਲ ਕੰਮ ਕਰੋ ਜਿਹੜਾ ਕਿ ਤੁਹਾਨੂੰ ਰਾਈਟ ਗਾਈਡ ਕਰ ਸਕੇ। ਇਸ ਦੇ ਨਾਲ ਨਾਲ ਇਹ ਵੀ ਦੱਸਣਾ ਚਾਹਾਂਗੀ ਕਿ ਅਕਾਲ ਮੋਰਗੇਜਸ ਤੇ ਸਾਡੇ ਕੋਲ ਹੁਣ ਵੀ ਇਹੋ ਜਿਹੇ ਲੈਂਡਰਸ ਹੈਗੇ ਨੇ, ਜੇ ਤੁਹਾਡੀ ਪ੍ਰੋਪਰਟੀ 'ਤੇ ਕੋਲੈਟਰਲ ਚਾਰਜ ਹੈਗਾ ਤਾਂ ਵੀ ਅਸੀਂ ਘਰ 'ਚੋਂ ਜਿਹੜਾ ਐਕੁਇਟੀ ਕੱਢ ਸਕਦੇ ਹੈਗੇ ਹਾਂ। ਜੇ ਤੁਹਾਨੂੰ ਬਹੁਤੀ ਜਾਣਕਾਰੀ ਚਾਹੀਦੀ ਹੈ ਕੋਲੈਟਰਲ ਮੋਰਗੇਜ ਬਾਰੇ ਜਾਂ ਹੋਰ ਕਿਸੇ ਵੀ ਫਾਈਨੈਂਸਿੰਗ ਆਪਸ਼ਨਸ ਬਾਰੇ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499। ਧੰਨਵਾਦ,
ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। ਔਰ ਰੇਡੀ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਗੀਤ ਸੁਣਾਉਣ ਜਾ ਰਹੇ ਹਾਂ, ਮੈਂ ਤੁਹਾਨੂੰ ਬੈਕ ਆਉਣਾ ਵਾਪਸ ਇੱਕ ਟਰੈਕ ਤੋਂ ਬਾਅਦ। ਲਟੇਰੇ ਵੜ ਗਏ ਅੱਖਾਂ ਖੋਲ ਪੰਜਾਬ ਸਿਆ। ਸੋ ਪੰਜਾਬ ਨੂੰ ਅੱਖਾਂ ਖੋਲ ਲਈਆਂ ਔਰ ਪੰਜਾਬ ਨੇ ਅੱਖਾਂ ਹੁਣ ਖੋਲ ਵੀ ਲਈਆਂ। ਔਰ ਬਹੁਤ ਸਾਰੇ ਪਹਿਲਾਂ ਮੁੱਦੇ ਆਉਂਦੇ ਸੀਗੇ ਜਿਹੜੇ ਉਹ ਮੁੱਦਿਆਂ ਦੇ ਨਾਲ ਕਈ ਲੋਕ ਆ ਜਿਹੜੇ ਸਹਿਮਤ ਨਹੀਂ ਹੁੰਦੇ, ਪਰ ਹੁਣ ਜਿਹੜਾ ਕਿਸਾਨੀ ਦਾ ਮੁੱਦਾ ਉਹਦੇ ਤੇ ਸਾਰੇ ਇੱਕ ਨੇ ਔਰ ਇੱਕ ਜਿਹੜਾ ਹੈਗਾ ਉਹ ਹੋਣਾ ਵੀ ਚਾਹੀਦਾ। ਔਰ ਇਸ ਏਕੇ ਨੇ ਹੁਣ ਆਪਣਾ ਰਿਜ਼ਲਟ ਵੀ ਅੱਗੇ ਲੈ ਕੇ ਆਉਣਾ। ਸੋ ਜਿਹੜੀ ਕਿਸਾਨ ਦੀ ਜ਼ਮੀਨ ਆ ਉਸ ਤੇ ਕੋਈ ਕਬਜ਼ਾ ਨਹੀਂ ਕਰ ਸਕਦਾ ਔਰ ਨਾ ਹੀ ਹੋਣ ਦਿੱਤਾ ਜਾਵੇਗਾ। ਮੈਂ ਨਾ ਸਤਪਾਲ ਜੌਹਲ ਸਾਹਿਬ ਨੇ, ਜੌਹਲ ਸਾਹਿਬ ਨੂੰ ਵੀ ਮੈਂ ਕਹੂੰਗਾ ਕਿ ਆਪਣੀ ਜਿਹੜੀ ਆ ਸਟੇਟਮੈਂਟ ਇਸ ਕਿਸਾਨ ਦੇ ਮੁੱਦੇ ਤੇ, ਜਿਹੜੇ ਆ ਬਿੱਲ ਦੇ ਮੁੱਦੇ ਤੇ, ਕਿਸਾਨੀ ਮੁੱਦੇ ਤੇ ਜ਼ਰੂਰ ਦੇਵੇ। ਰਜੋਲ ਸਾਹਿਬ ਵੈਲਕਮ ਟੂ ਦੀ ਸ਼ੋਅ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਜਗਰਾਜ ਜੀ, ਤੁਹਾਨੂੰ ਤੇ ਆਪਣੇ ਸਾਰੇ ਸਰੋਤਿਆਂ ਨੂੰ ਵੀ ਜੀ ਮਿਹਰਬਾਨੀ
ਜੀ। ਰਜੋਲ ਸਾਹਿਬ, ਪਤਾ ਨੀ ਤੁਹਾਨੂੰ ਇਹ ਚੀਜ਼ ਦਾ ਹੈ ਕਿ ਨਹੀਂ ਦੁੱਖ, ਪਰ ਮੈਨੂੰ ਜਿਹੜਾ ਪਰਸਨਲ ਤੌਰ ਤੇ ਜੇ ਮੇਰੇ ਨਾਲ ਕੋਈ ਗੱਲ ਕਰੇ, ਮੈਨੂੰ ਬੜਾ ਦੁੱਖ, ਕਿਉਂਕਿ ਆਮ ਤੌਰ ਤੇ ਬਹੁਤ ਸਾਰੇ ਮੁੱਦੇ ਜਿਹੜੇ ਅਕਾਲੀਆਂ ਦਾ, ਕਾਂਗਰਸ ਦਾ, ਖਾਲਿਸਤਾਨ ਦਾ, SGPC ਦਾ ਇੱਧਰ ਉੱਧਰ ਉੱਠਦੇ ਰਹਿੰਦੇ ਆ, ਔਰ ਅਸੀਂ ਉਹਦਾ ਬਾਹਲਾ ਕੋਈ ਵਰੀ ਨਹੀਂ ਕੀਤੀ। ਪਰ ਜਦੋਂ ਹੁਣ ਕਿਸਾਨ ਤੇ ਗੱਲ ਆਈ ਆ ਤੇ ਕਿਸਾਨ ਤੇ, ਉਦੋਂ ਮੈਨੂੰ ਬੜਾ ਪਰਸਨਲ ਤੌਰ ਤੇ ਦੁੱਖ ਲੱਗਿਆ, ਕਿਉਂਕਿ ਸਾਡੇ ਜਿਹੜੇ ਪਿਓ ਦਾਦਿਆਂ ਦੇ ਮੁੜਕੇ ਜਿਹੜੇ ਆ ਉਹਨਾਂ ਜ਼ਮੀਨਾਂ ਦੇ ਵਿੱਚ ਗਏ ਨੇ, ਤੇ ਅਸੀਂ ਉਦੋਂ ਛੋਟੇ ਛੋਟੇ ਹੁੰਦੇ ਬੈੱਡ ਦੇ ਇੱਕ ਮੰਜੇ ਜਿਹੜੇ ਆ, ਤੁਹਾਨੂੰ ਪਤਾ ਕਿ ਪੁਰਾਣੇ ਸਮੇਂ ਦੇ ਵਿੱਚ ਲਾਈਨ 'ਚ ਡਾਏ ਹੁੰਦੇ ਸੀ, ਤੇ ਜਦੋਂ ਸਾਡੇ ਫਾਦਰ ਸਾਹਿਬ ਆਉਂਦੇ ਸੀ ਖੇਤ ਤੋਂ, ਮੁੜਕੋ ਮੁੜਕ ਹੀ ਹੋ ਕੇ ਕੂਲਰ ਦੇ ਮੂਹਰੇ ਬਹਿੰਦੇ ਸੀ, ਕੂਲਰ ਹੋਇਆ ਕਰਦੇ ਸੀ ਪਹਿਲਾਂ, ਜਾਂ ਇੱਕ ਪੱਖਾ ਛੁਰੀਆਂ ਵਾਲਾ, ਉਹਦੇ ਮੂਹਰੇ ਉਹਦੀ ਮੁੜਕੇ ਦੀ ਸਮੈਲ ਆ ਜਿਹੜੀ ਨਿਆਣਿਆਂ ਦੇ ਵਿੱਚ ਵੀ ਭਰੀ ਹੋਈ ਆ। ਸੋ ਇਹ ਚੀਜ਼, ਇਹ ਲੋਕ ਆ ਜਿਹੜੇ ਏਸੀਆਂ 'ਚ ਬੈਠੇ, ਇਹਨਾਂ ਨੂੰ ਕੀ ਪਤਾ ਕਿ ਅਸੀਂ ਕਿੱਥੋਂ ਤੱਕ ਜਾ ਸਕਦੇ ਹਾਂ।
ਅੱਜ ਗਰਾ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਭਾਵਨਾਤਮਕ ਰੂਪ ਤੇ ਜੀ ਵੀ ਇਸ ਸਮੱਸਿਆ ਨੂੰ, ਕਿਸਾਨਾਂ ਦੀ ਨੂੰ, ਉਹਨਾਂ ਦੀ ਦਿਲ ਦੀ ਆਵਾਜ਼ ਨੂੰ ਇੱਥੇ ਦੂਰ ਦੁਰਾਡੇ ਸੱਤ ਸਮੁੰਦਰ ਬੈਠ ਕੇ ਚੁੱਕ ਰਹੇ ਹੋ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸ਼ੁਕਰੀਆ। ਦੂਸਰਾ ਇਹ ਆ ਜੀ, ਜਿੰਨੇ ਵੀ ਤੁਹਾਡੇ ਸਰੋਤੇ ਨੇ, ਦਰਸ਼ਕ ਨੇ, ਤੇ ਉਹ ਸਾਰੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਉੱਥੇ ਨਾ ਆਪਣੇ ਡੇਰਿਆਂ ਤੋਂ ਮੋਟਰਾਂ 'ਚੋਂ ਨਹਾਉਂਦੇ ਆਏ ਨੇ, ਹਲ ਜੇ ਉਹਨਾਂ ਨੇ ਨਹੀਂ ਜੋੜੇ, ਅਤੇ ਅੱਜ ਨੌਜਵਾਨ ਨੇ ਵੀ ਟਰੈਕਟਰ ਜ਼ਰੂਰ ਚਲਾਏ ਹੋਣਗੇ, ਆਪਣੇ ਖੇਤਾਂ ਦੇ ਵਿੱਚ ਰੂੜੀਆਂ ਖਿਲਾਰੀਆਂ ਹੋਣਗੀਆਂ, ਆਪ ਹੱਥੀਂ ਜਿਹੜੇ ਆ ਉਹ ਬੀਜ ਬੀਜੇ ਹੋਣਗੇ, ਬਹੁਤ ਸਾਰੇ ਮਾਲਵੇ ਦੇ ਲੋਕਾਂ ਨੇ ਕਪਾਹਾਂ ਵੀ ਆਪ ਚੁੱਕੀਆਂ ਹੋਣਗੀਆਂ, ਨਰਮੇ ਦੀਆਂ ਖੇਤੀਆਂ ਕੀਤੀਆਂ ਹੋਣਗੀਆਂ, ਅਤੇ ਕਣਕਾਂ ਤਾਂ ਤੁਹਾਨੂੰ ਪਤਾ ਵੀ ਆਪਾਂ ਹਰ ਸਾਲ ਬੀਜਦੇ ਹੀ ਹਾਂ, ਪਰ ਉਹਦੇ ਨਾਲ ਨਾਲ ਚਲੋ ਝੋਨੇ ਬੀਜ ਬੀਜ ਕੇ, ਭਾਵੇਂ ਕਿ ਕੋਈ ਦਾਣਾ ਪੰਜਾਬ ਦੇ ਵਿੱਚ ਝੋਨੇ ਦਾ ਉਹ ਆਪਾਂ ਖਾਂਦੇ ਨਹੀਂ ਹਾਂ, ਪਰ ਪੰਜਾਬ ਦਾ ਪਾਣੀ ਜ਼ਰੂਰ ਲੁਟਾਇਆ ਹੋਵੇਗਾ, ਇਹ ਇੱਕ ਐਂਗਲ ਜ਼ਰੂਰ ਹੈ। ਬਟ ਅਦਰਵਾਈਜ਼ ਮੈਂ ਸਮਝਾਂਗਾ ਜੀ ਵੀ ਤੁਸੀਂ ਜਿਹੜੇ ਇਹ AC 'ਚ ਬੈਠੇ ਹੋਏ ਲੋਕਾਂ ਦੀ ਜਗਰਾਜ ਦੀ ਗੱਲ ਕਰ ਰਹੇ ਹੋ, ਅਤੇ ਕਿਤੇ ਨਾ ਕਿਤੇ ਜਿੰਨੇ ਵੀ ਆਪਾਂ ਭਾਰਤ ਦੇ ਵਿੱਚ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਹਾਂ, ਤਾਂ ਇਹ ਸਾਰੇ ਲੋਕਾਂ 'ਤੇ ਤਾਂ ਧੱਬਾ ਲੱਗ ਸਕਦਾ, ਹੋ ਸਕਦਾ, ਪਰ ਲੇਕਿਨ ਕਿ ਕਿਸਾਨ ਹੀ ਇੱਕ ਆ ਜਿਹੜਾ ਆਪਣਾ ਖੂਨ ਅਤੇ ਮੁੜਕਾ ਅਤੇ ਵਹਾਉਂਦਾ ਸਾਰਾ ਸਾਲ ਤਰ੍ਹਾਂ ਤਰ੍ਹਾਂ ਦੀਆਂ ਫਸਲਾਂ ਬੀਜ ਕੇ, ਕਾਸ਼ਤ ਕਰਕੇ, ਅਤੇ ਲੇਕਿਨ ਕਿ ਉਹੀ ਇੱਕ ਭਾਰਤ ਦੇ ਵਿੱਚ ਬਚਿਆ ਹੋਇਆ, ਮੈਂ ਸਮਝਾਂਗਾ ਜੀ ਕਿ ਆਪਣੇ ਕਾਰੋਬਾਰ ਦੇ ਵਿੱਚ ਜੁਟਿਆ ਇਨਸਾਨ ਆ, ਕਿ ਜਿਸ 'ਤੇ ਅਸੀਂ ਕਰਪਸ਼ਨ ਦਾ ਦੋਸ਼ ਨਹੀਂ ਲਾ ਸਕਦੇ ਵੀ ਨਾ ਲੱਗਦਾ ਹੀ ਆ ਉਹਦੇ ਕਿੱਤੇ ਦੇ ਵਿੱਚ, ਹੈ ਨਾ। ਸੋ ਖੂਨ ਅਤੇ ਪਸੀਨੇ ਦੀ ਕਮਾਈ ਆ ਜੀ। ਸੋ ਉਹਦੇ ਵਿੱਚ ਇਹ ਆ ਜੀ ਵੀ ਹੁਣ ਦਹਾਕਿਆਂ ਤੋਂ ਤੁਹਾਨੂੰ ਪਤਾ ਵੀ ਸਾਡੇ ਕਿਸਾਨ ਨੇ ਜਿਹੜੇ ਉਹ ਯੂਜ਼ ਟੂ ਨੇ ਵੀ ਇਸ ਤਰੀਕੇ ਦੇ ਨਾਲ ਉਹਨਾਂ ਨੇ ਫਸਲਾਂ ਬੀਜਣੀਆਂ ਨੇ, ਆਪਣੀਆਂ ਜਿਹੜੀਆਂ ਫਸਲਾਂ ਉਹਨਾਂ ਨੇ ਸੁਕਾ ਕੇ ਪਕਾ ਕੇ ਮੰਡੀ ਦੇ ਵਿੱਚ ਸੁੱਟ ਆਉਣੀਆਂ, ਅਤੇ ਪੈਸੇ ਉਹਨਾਂ ਨੂੰ ਮਿਲ ਜਾਣੇ ਆ, ਅਤੇ ਉਹਦੇ ਨਾਲ ਫਿਰ ਜਿਹੜੇ ਉਹਨਾਂ ਦੇ ਅਗਲੇਰੇ ਕਾਰੋਬਾਰ ਨੇ ਉਹ ਚੱਲਦੇ ਨੇ। ਪਰ ਹਰ ਵਕਤ ਜਦੋਂ ਵੀ ਫਿਰ ਤੁਹਾਨੂੰ ਪਤਾ ਵੀ ਇਸ ਤਰ੍ਹਾਂ ਦੀ ਚੇਂਜ ਆਉਂਦੀ ਆ, ਅਤੇ ਨੈਚੁਰਲੀ ਆ ਵੀ ਜਿਹੜੀ ਕੋਈ ਵੀ ਚੇਂਜ ਆ ਨਾ ਵੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਿਅਕਤੀ ਜਦੋਂ ਆਪਣੇ ਕੰਫਰਟ ਜ਼ੋਨ ਦੇ ਵਿੱਚ ਜਿਹੜਾ ਜੀ ਕੋਈ ਲਾਈਫ ਜੀ ਰਿਹਾ ਹੋਵੇ ਤਾਂ ਉਹ ਕਿਤੇ ਨਾ ਕਿਤੇ ਡਿਸਟਰਬ ਜ਼ਰੂਰ ਕਰਦੀ ਆ। ਸੋ ਇਸ ਗੱਲ ਨੂੰ ਲੈ ਕੇ ਅੱਜ ਵੀ ਆਪਾਂ ਦੇਖ ਰਹੇ ਹਾਂ ਵੀ ਵੱਡੀ ਤਾਦਾਦ ਦੇ ਵਿੱਚ ਹੁਣ ਜਦੋਂ ਆਪਾਂ ਵਿਦੇਸ਼ਾਂ ਦੇ ਵਿੱਚ ਆ ਕੇ ਵਸੇ ਹੀ ਗਏ ਹਾਂ, ਉੱਥੋਂ ਛੱਡ ਕੇ ਆ ਗਏ ਹਾਂ, ਪਰ ਦਿਲ ਜ਼ਰੂਰ ਉੱਥੇ ਧੜਕਦੇ ਨੇ, ਕਿਉਂਕਿ ਕਿਸਾਨੀ ਦੇ ਨਾਲ ਜੇ ਪੰਜਾਬ ਦੇ ਭਾਰਤ ਦੇ 70% ਲੋਕ ਜੁੜੇ ਹੋਏ ਨੇ, ਅਤੇ ਆਪਾਂ ਵੀ ਸਾਰੇ ਉਹਨਾਂ ਦਾ ਹਿੱਸਾ ਹੀ ਹਾਂ, ਅਤੇ 70% ਲੋਕ ਜੇ ਕਿਸਾਨੀ ਦੇ ਨਾਲ ਜੁੜੇ ਹੋਏ ਨੇ, ਅਤੇ ਇਹ ਇਸ ਗੱਲ ਦਾ ਵੀ ਆਪਣੇ ਆਪ ਦੇ ਵਿੱਚ ਵੀ ਪ੍ਰਮਾਣ ਹੈ ਵੀ ਭਾਰਤ ਦੇ ਵਿੱਚ ਮਜੋਰਟੀ ਲੋਕ ਜਿਹੜੇ ਉਹ ਕਰਪਟ ਨਹੀਂ, ਕਿਉਂਕਿ ਕਿਸਾਨ ਤਾਂ ਕਰਪਟ ਹੈ ਹੀ ਨਹੀਂ ਨਾ। ਸੋ ਕਿਸਾਨ ਦਾ ਕਿੱਤਾ ਹੀ ਨਹੀਂ ਕਰਪਸ਼ਨ ਕਰਨ ਦੀ ਚਲੋ ਆਪਸ਼ਨ ਨਹੀਂ ਦਿੰਦਾ, ਭਾਵੇਂ ਕਿ ਸੰਤ ਸਿੰਘ ਜੀ ਮਸਕੀਨ ਕਹਿ ਗਏ ਆ ਵੀ ਮੌਕਾ ਮਿਲੇ ਤਾਂ ਕੋਈ ਨਹੀਂ ਕੱਟ ਕਰਦਾ, ਵੱਡਾ ਹੱਥ ਵੱਜੇ ਤਾਂ ਵੱਡਾ, ਛੋਟਾ ਵੱਜੇ ਤਾਂ ਛੋਟਾ, ਪਰ ਕਿਸਾਨ ਦੇ ਕਿੱਤੇ ਦੇ ਵਿੱਚ ਆਪਸ਼ਨ ਨਹੀਂ ਆ ਹੇਰਾ ਫੇਰੀਆਂ ਦੀ, ਹੈ ਨਾ। ਸੋ ਉਸ ਲਿਹਾਜ਼ ਨਾਲ ਇਹ ਆ ਜੀ ਵੀ ਜ਼ਰੂਰ ਆਪਾਂ ਅਰਦਾਸ ਕਰਦੇ ਹਾਂ, ਜ਼ਰੂਰ ਆਪਾਂ ਆਸ ਕਰਦੇ ਹਾਂ ਕਿ ਜਿਹੜੀਆਂ ਮੰਗਾਂ ਨੇ, ਹੈ ਨਾ, ਚਲੋ ਨਵੀਂ ਕੋਈ ਚੇਂਜ ਲਿਆਉਣੀ ਆ, ਪੋਜ਼ਿਟਿਵ ਗਵਰਨਮੈਂਟ ਜਿਸ ਤਰ੍ਹਾਂ ਉਹ ਛਾਤੀ ਠੋਕ ਕੇ ਕਹਿ ਰਹੇ ਨੇ ਕਿ ਸਭ ਕੁਝ ਠੀਕ ਠਾਕ ਹੈ, ਪਰ ਉਹਦੇ ਨਾਲ ਨਾਲ ਜਿਹੜੇ ਭੁਲੇਖੇ ਨੇ ਤਾਂ ਜੋ ਚਾਹੁੰਦੇ ਨੇ ਪੰਜਾਬ ਦੇ, ਹਰਿਆਣੇ ਦੇ, UP ਦੇ, ਅਦਰਵਾਈਜ਼ ਹੋਰ ਇਲਾਕਿਆਂ ਦੇ ਕਿਸਾਨ, ਉਹਨਾਂ ਦੇ ਨਾਲ ਡੈਮੋਕ੍ਰੇਸੀ ਤਦੇ ਆ ਜੇ ਸਰਕਾਰ ਬੈਠ ਕੇ ਗੱਲ ਕਰਨ ਨੂੰ ਰਾਜ਼ੀ ਹੋ ਜਾਵੇ, ਅਤੇ ਜੇ ਕੋਈ ਬਣੇ ਹੋਏ ਕਾਨੂੰਨ ਦੇ ਵਿੱਚ ਮੋਡੀਫਿਕੇਸ਼ਨ ਕਰਨ ਦੀ ਲੋੜ ਹੋਵੇ ਤਾਂ ਉਹ ਕਰ ਲਈ ਜਾਵੇ, ਲੋਕਾਂ ਦੀ ਆਵਾਜ਼ ਸੁਣਨ ਵਾਲੀ ਲੋਕਤੰਤਰ ਦੀ ਸਰਕਾਰ ਤੇ ਤਦੇ ਹੋਏਗੀ। ਪਰ ਜੇ ਸਭ ਕੁਝ ਆਪਣੇ ਵੱਲੋਂ ਠੋਸ ਕੇ ਤੇ ਮੁੜ ਕੇ ਕਹਿਣਾ ਜੀ ਵੀ ਹੁਣ ਜੋ ਕਰਨਾ ਕਰ ਲਓ, ਉਹ ਤਾਂ ਫਿਰ ਡਿਕਟੇਟਰਸ਼ਿਪ ਆ, ਉਹ ਲੋਕਤੰਤਰ ਦੀ ਆਵਾਜ਼ ਨਹੀਂ ਹੈ। ਸੋ ਮੈਂ ਸਮਝਾਂਗਾ ਕਿ ਜੇ ਕਿਸਾਨ ਇੰਨੀ ਵੱਡੀ ਤਾਦਾਦ ਦੇ ਵਿੱਚ ਇਸ ਵੇਲੇ ਡੈਮੋਸਟ੍ਰੇਸ਼ਨਸ ਦੇ ਰਾਹ ਪਏ ਹੋਏ ਨੇ, ਪੋਲੀਟੀਸ਼ੀਅਨਸ ਤਾਂ ਚਲੋ ਆਪਣੇ ਡਰਾਮੇ ਕਰ ਰਹੇ ਨੇ, ਉਹਨਾਂ ਦੀ ਗੱਲ ਇੱਕ ਪਾਸੇ ਛੱਡੀਏ, ਕਿਸਾਨਾਂ ਦੇ ਲੇਕਿਨ ਕਿ ਡੁੱਲ ਰਹੇ ਖੂਨ, ਉਹਨਾਂ ਦੇ ਵਗ ਰਹੇ ਪਸੀਨੇ ਵੱਲ ਅਸੀਂ ਦੇਖੀਏ, ਸਰਕਾਰਾਂ ਦਾ ਦੇਖਣਾ ਬਣਦਾ, ਉਹਨਾਂ ਦੇ ਨਾਲ ਖੜਨਾ ਬਣਦਾ, ਅਤੇ ਉਹਨਾਂ ਦੇ ਭਰਮ ਭੁਲੇਖੇ ਦੂਰ ਕਰਨਾ ਇਹ ਡਿਊਟੀ ਹੈ ਉਹਨਾਂ ਹੀ ਕਿਸਾਨਾਂ ਵੱਲੋਂ ਚੁਣੀ ਹੋਈ ਸਰਕਾਰ ਦੀ,
ਪਤਾ ਲੱਗਿਆ ਕਿ ਸਾਡੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਜੀ ਨੇ ਵੀ ਹਰਾ ਨਾਰਾ ਕਿਸਾਨਾਂ ਦੇ ਹੱਕ ਦੇ ਵਿੱਚ ਮਾਰਿਆ।
ਦੇਖੋ ਜੀ, ਵੈਸੇ ਤਾਂ ਕਿਸੇ ਵੀ ਤਰੀਕੇ ਨਾਲ ਕੈਨੇਡਾ ਵਿੱਚ ਨਾ ਕੈਨੇਡਾ ਦੀ ਇਹ ਪਾਲਿਸੀ ਰਹੀ ਆ ਵੀ ਭਾਰਤ ਨੂੰ ਲੈ ਕੇ ਆਪਾਂ ਸਪੈਸ਼ਲੀ ਪਿਛਲੇ ਸਾਲਾਂ ਤੋਂ ਦੇਖ ਰਹੇ ਹਾਂ ਟਰੂਡੋ ਸਾਹਿਬ ਦੇ ਨਾਲ ਤੇ ਕਿੰਨਾ ਟਰੈਵਲ ਕਰਨ ਦਾ ਵੀ ਮੌਕਾ ਮਿਲਦਾ ਰਹਿੰਦਾ ਸਮੇਂ ਸਮੇਂ ਤੇ। ਕਿਤੇ ਹੁਣ ਜਿਸ ਤਰ੍ਹਾਂ ਦੀ ਟੈਂਡੈਂਸੀ ਭਾਰਤ ਦੀ ਵੀ ਫੋਰਨ ਪਾਲਿਸੀ ਹੈਗੀ ਹੈ ਤੇ ਕੈਨੇਡੀਅਨ ਫੋਰਨ ਪਾਲਿਸੀ ਵੀ ਆ, ਤੇ ਦੋਨੋਂ ਮੁਲਕ ਜਿਹੜੇ ਸੀ ਤੇ ਆਪਸੀ ਜਿਹੜੇ ਟ੍ਰੇਡ ਰਿਲੇਸ਼ਨਸ਼ਿਪ ਨੂੰ ਲੈ ਕੇ ਇੱਕ ਦੂਸਰੇ ਤੇ ਡਿਪੈਂਡੈਂਟ ਹੋਣਾ ਚਾਹੁੰਦੇ ਨੇ, ਸਪੈਸ਼ਲੀ ਜਿਹੜੀ ਕੈਨੇਡੀਅਨ ਨੈਚੁਰਲ ਰਿਸੋਰਸ ਨੇ ਜਾਂ ਫਿਰ ਇਹ ਕੈਨੇਡੀਅਨ ਫਾਰਮਿੰਗ ਪ੍ਰੋਡਿਊਸ ਵੀ ਆ ਜੀ, ਤੇ ਦਾਲਾਂ ਤੱਕ ਜਿਹੜੀਆਂ ਇਹ ਭਾਰਤ ਨੂੰ ਨਿਰਯਾਤ ਕੀਤੀਆਂ ਜਾਂਦੀਆਂ, ਕਹਿ ਲਓ ਐਕਸਪੋਰਟ ਕੀਤੀਆਂ ਜਾਂਦੀਆਂ ਇੱਥੋਂ, ਭਾਵੇਂ ਕਿ ਗੱਲ ਸਾਡੇ ਸਰੋਤਿਆਂ ਨੂੰ ਇਹ ਅਜੀਬੋ ਗਰੀਬ ਵੀ ਲੱਗੇ, ਤੇ ਦਾਲਾਂ ਤੇ ਭਾਰਤ ਵਿੱਚ ਵੀ ਬਹੁਤ ਹੁੰਦੀਆਂ, ਜਿੰਨੇ ਵੀ ਇੱਥੇ ਪੰਜਾਬੀ ਭਾਰਤੀ ਸਟੋਰਾਂ 'ਚ ਤੁਸੀਂ ਜਾਂਦੇ ਹੋ ਦਾਲਾਂ ਤੇ ਤੁਹਾਨੂੰ ਪੰਜਾਬ ਤੋਂ ਆਈਆਂ ਹੋਈਆਂ ਮਿਲਦੀਆਂ, ਭਾਰਤ ਤੋਂ ਆਈਆਂ ਹੋਈਆਂ ਕਹਿ ਲਓ ਕਿ ਮਿਲਦੀਆਂ। ਸੋ ਲੇਕਿਨ ਕਿ ਇਹ ਇੱਕ ਸੱਚਾਈ ਹੈ ਕਿ ਕੈਨੇਡਾ ਤੋਂ ਬਹੁਤ ਵੱਡੀ ਤਾਦਾਦ ਦੇ ਵਿੱਚ ਦਾਲਾਂ ਜਿਹੜੀਆਂ ਜੀ ਕਿ ਭਾਰਤ ਨੂੰ ਐਕਸਪੋਰਟ ਹੁੰਦੀਆਂ ਨੇ। ਸੋ ਇਸ ਦੇ ਨਾਲ ਹੀ ਹੋਰ ਕਾਫੀ ਕੁਝ, ਸੋ ਅਜਿਹੇ ਵਿੱਚ ਫਿਰ ਕਿਸੇ ਵੀ ਤਰੀਕੇ ਦੇ ਨਾਲ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ, ਭਾਵੇਂ ਕਿ ਇਹ ਹੁਣ ਆਪਾਂ ਦੇਖਿਆ ਵੀ ਜੰਮੂ ਕਸ਼ਮੀਰ ਦਾ ਇਸ਼ੂ ਹੋ ਗਿਆ, ਉਸ ਤੋਂ ਪਹਿਲਾਂ ਸਿਟੀਜ਼ਨਸ਼ਿਪ ਦਾ ਕਿੰਨਾ ਵੱਡਾ ਲਾਭ ਬਣਿਆ, ਕਿੰਨੇ ਡੈਮੋਨਸਟ੍ਰੇਸ਼ਨ ਹੋਏ, ਤੇ ਜਾਂ ਫਿਰ ਹੁਣ ਆਹ ਲੈ ਲਓ ਵੀ ਇਹ ਕਿਸਾਨੀ ਦਾ ਮੁੱਦਾ। ਸੋ ਫੋਰਨ ਗਵਰਨਮੈਂਟਸ ਆ ਜਿਹੜੀਆਂ ਜੀ ਵੀ ਕਿਸੇ ਵੀ ਦੇਸ਼ ਦੇ ਅੰਦਰੂਨੀ ਮਾਮਲੇ 'ਚ ਦਖਲ ਦੇਣ ਤੋਂ ਸੰਕੋਚ ਕਰਦੀਆਂ। ਸੋ ਭਾਈ ਡਾਇਰੈਕਟਲੀ ਜਸਟਿਨ ਟਰੂਡੋ ਸਾਹਿਬ ਨੇ ਇਹਦੇ ਵਿੱਚ ਕੋਈ ਦਖਲ ਦਿੱਤਾ ਹੋਵੇ, ਮੇਰੇ ਧਿਆਨ ਵਿੱਚ ਐਸੀ ਕੋਈ ਗੱਲ ਆਈ ਨਹੀਂ। ਸੋ ਇਹ ਭਾਰਤ ਦਾ ਅੰਦਰੂਨੀ ਮਾਮਲਾ ਜੀ, ਬੜੇ ਸਿਆਣੇ ਨੇ, ਕਰੋੜਾਂ ਲੋਕ ਮੈਂ ਸਮਝਾਂਗਾ ਆਪਣੀ ਸਮਝ ਦੇ ਮੁਤਾਬਕ ਇਹਨੂੰ ਹੱਲ ਜ਼ਰੂਰ ਕਰ ਲੈਣਗੇ
ਜੀ। ਔਰ ਮੇਰੇ ਨਾਲ ਸਾਡੇ ਸਪੋਂਸਰ ਨੇ ਲਾਈਨ ਤੇ, ਔਰ ਉਹਨਾਂ ਨਾਲ ਅਸੀਂ ਕਰਾਂਗੇ, ਔਰ ਮੇਰੇ ਨਾਲ ਭੁਪਿੰਦਰ ਬਾਠ ਜੀ ਨੇ, ਔਰ ਲਾਇਸੈਂਸ ਲੈਣਾ ਹੋਵੇ ਤੁਸੀਂ ਰੀਅਲ ਸਟੇਟ ਦਾ, ਔਰ ਤੁਸੀਂ ਲੈ ਸਕਦੇ ਆ। ਬਾਠ ਸਾਹਿਬ, ਵੈਲਕਮ ਟੂ ਦੀ ਸ਼ੋ, ਜੀ ਆਇਆਂ ਨੂੰ ਸਵਾਗਤ ਆ। ਕਿਸ ਤਰ੍ਹਾਂ ਜਿਹੜਾ ਲਾਇਸੈਂਸ ਆ ਉਹ ਜਲਦੀ ਜਲਦੀ ਲੈ ਸਕਦੇ ਆ?
ਜਗਰਾਜ, ਜਿਵੇਂ ਕਿ ਆਪਾਂ ਹਰ ਵਾਰੀ ਡਿਸਕਸ ਕਰਦੇ ਹਾਂ, ਬਹੁਤ ਸਾਰੇ ਜਿਹੜੇ ਸਟੂਡੈਂਟਸ ਨੇ ਜਿਹੜੇ ਲਾਇਸੈਂਸ ਲੈਣਾ ਚਾਹੁੰਦੇ ਆ, ਪਰ ਉਹਨਾਂ ਨੂੰ ਕਈ ਵਾਰੀ ਇਹ ਵੀ ਲੱਗਦਾ ਕਿ ਆਲਰੇਡੀ ਬਹੁਤ ਸਾਰੇ ਏਜੰਟ ਹੋ ਚੁੱਕੇ ਆ ਜੀ, ਅਸੀਂ ਲਾਇਸੈਂਸ ਲੈ ਕੇ ਫਿਰ ਕੀ ਕਰਾਂਗੇ। ਉਹਨਾਂ ਨੂੰ ਮੈਂ ਇਹ ਦੱਸ ਦੇਣਾ ਚਾਹੁੰਦਾ ਵਾਂ ਕਿ ਮੋਸਟਲੀ ਜਿਨ੍ਹਾਂ ਨੇ ਲਾਇਸੈਂਸ ਲਿਆ ਵਾ ਉਹ ਐਕਟਿਵਲੀ ਕੰਮ ਨਹੀਂ ਕਰ ਰਹੇ। ਸੋ ਇਹ ਕੰਮ ਕੋਈ ਵੀ ਕੰਮ ਹੈ, ਇਕੱਲਾ ਰੀਅਲ ਸਟੇਟ ਦੀ ਗੱਲ ਨਹੀਂ ਮੈਂ ਕਰਦਾ, ਕੋਈ ਵੀ ਕੰਮ ਹੈ, ਜੇ ਤੁਸੀਂ ਉਹਦੇ 'ਤੇ ਐਕਟਿਵਲੀ ਕੰਮ ਕਰੋਗੇ ਤਾਂ ਹੀ ਉਹਨੇ ਸਕਸੈਸ ਹੋਣਾ ਵਾ। ਜੇ ਤੁਸੀਂ ਉਹਦੇ 'ਚ ਪ੍ਰੋਪਰ ਟ੍ਰੇਨਡ ਹੋ, ਤੁਸੀਂ ਸਕਿੱਲਡ ਹੋ, ਤੇ ਤਾਂ ਹੀ ਉਹ ਕੰਮ ਹੋਣਾ। ਜੇ ਤੁਸੀਂ ਕਹੋਗੇ ਉਦਾਂ ਹੀ ਜੀ ਆਪਾਂ ਇਹਨੂੰ ਵੇਖ ਕੇ ਆਹ ਕਰਤਾ, ਉਹਨੂੰ ਵੇਖ ਕੇ ਉਹ ਕਰਤਾ, ਉਹਦੇ ਨਾਲ ਨਹੀਂ ਕੰਮ ਹੁੰਦੇ। ਪਰ ਇਹ ਵੀ ਨਹੀਂ ਹੈਗਾ ਕਿ ਕੋਈ ਵੀ ਬੰਦਾ ਕਹੇ ਕਿ ਮੈਂ ਤਾਂ ਸਕਿੱਲਡ ਨਹੀਂ ਹੋ ਸਕਦਾ, ਇਹ ਵੀ ਨਹੀਂ ਹੈਗਾ। ਕੋਈ ਵੀ ਬੰਦਾ ਚਾਹੇ ਕੁਛ ਵੀ ਕਰ ਸਕਦਾ ਵਾ। ਜੇ ਬਹੁਤ ਸਾਰੇ ਲੋਕ ਆਲਰੇਡੀ ਲਾਇਸੈਂਸ ਲੈ ਚੁੱਕੇ ਆ, ਸਕਿੱਲ ਜਿਹੜਾ ਨਵਾਂ ਬੰਦਾ ਆਊਗਾ ਉਹਨਾਂ ਨੂੰ ਬੈਟਰ ਵੀ ਕਰ ਸਕਦਾ, ਇਹ ਪੋਸੀਬਿਲਿਟੀ ਹੈਗੀ ਆ। ਸੋ ਇਸ ਕਰਕੇ ਮੈਂ ਹਮੇਸ਼ਾ ਹੀ ਕਹਿੰਦਾ ਵਾਂ ਕਿ ਤੁਸੀਂ ਜੇ ਲਾਇਸੈਂਸ ਲੈਣਾ ਵਾ, ਹੁਣ ਹੰਬਰ ਕਾਲਜ ਦੇ ਵਿੱਚ 2 ਸਾਲ ਦਾ ਪ੍ਰੋਗਰਾਮ ਹੋ ਗਿਆ, ਬਟ ਉੱਥੇ ਫੁੱਲ ਟਾਈਮ ਕਲਾਸਿਸ ਨਹੀਂ ਗਈਆਂ। ਤੁਸੀਂ ਉਹਨਾਂ ਨੇ ਮਟੀਰੀਅਲ ਆਨਲਾਈਨ ਭੇਜਣਾ ਵਾ ਅਤੇ ਤਿਆਰੀ ਅਸੀਂ ਕਰਵਾਵਾਂਗੇ। ਜੇ ਸਾਡੇ ਕੋਲ ਤਿਆਰੀ ਕਰੋਗੇ ਤਾਂ ਫਾਸਟ ਟਰੈਕ 'ਤੇ ਜਲਦੀ ਜਲਦੀ 3-4 ਮਹੀਨਿਆਂ 'ਚ ਲਾਇਸੈਂਸ ਲਿਆ ਜਾ ਸਕਦਾ ਹੈ, ਇਹ ਪੋਸੀਬਿਲਿਟੀ ਹੈ ਜੀ। ਜਗਰਾਜ
ਜੀ, ਔਰ ਮੈਂ ਵੀ ਸਾਡੇ ਸਰੋਤਿਆਂ ਨੂੰ ਦੱਸਦਿਆਂ ਕਿ ਅਗਰ ਜੇ ਇਕੱਲਾ ਲਾਇਸੈਂਸ ਕੁਛ ਕਰਦਾ ਹੋਵੇ, ਮੇਰੇ ਕੋਲ ਟਰੱਕ ਦਾ ਲਾਇਸੈਂਸ ਆ ਤੇ ਮੈਂ 2005 ਤੋਂ ਬਾਅਦ ਮੈਂ ਟਰੱਕ ਬਿਲਕੁਲ ਨਹੀਂ ਚਲਾਇਆ, ਔਰ ਉਵੇਂ ਹੀ ਪਿਆ, ਉਹ ਸਿਰਫ ਲਾਇਸੈਂਸ ਹੀ ਆ ਮੇਰੇ ਕੋਲ। ਮੈਂ ਕਹਿ ਦਿੰਦਾ ਕਈ ਵਾਰੀ ਬੈਠ ਕੇ ਸਾਰੇ ਬੰਦਿਆਂ ਦੇ ਵਿੱਚ ਕਿ ਮੇਰੇ ਕੋਲ ਹੈਗਾ ਟਰੱਕ ਦਾ ਲਾਇਸੈਂਸ।
ਹਾਂਜੀ ਹਾਂਜੀ।
ਸੋ ਇਸ ਕਰਕੇ ਜਿਵੇਂ ਭੁਪਿੰਦਰ ਜੀ ਨੇ ਦੱਸਿਆ ਕਿ ਬਹੁਤ ਸਾਰੇ ਰੈਲਟਰ ਹੈ ਨੇ, ਬਟ ਕੰਮ ਉਹ ਐਕਟਿਵ ਤਰੀਕੇ ਨਾਲ ਨਹੀਂ ਕਰਦੇ।
ਕਿਸ
ਤਰ੍ਹਾਂ ਟਾਈਮ ਦਾ ਸਮਾਂ ਜਿਹੜਾ ਉਹ ਬਚਤ ਹੋ ਸਕਦੀ ਹੈ
ਜੀ? ਨੰਬਰ ਜਗਰਾਜ ਸਾਡਾ 6475 7961 ਆ, ਤੇ ਜਿਵੇਂ ਕਿ ਪਤਾ ਹੀ ਆ ਕਿ ਸਭ ਜਿਹੜੇ ਨੇ ਉਹ ਜੋਬਸ ਵਗੈਰਾ ਕਰਦੇ ਨੇ, ਜੋਬ ਤੋਂ ਬਿਨਾਂ ਤਾਂ ਨਹੀਂ ਸਰਦਾ, ਜਾਂ ਆਪਦਾ ਕੰਮ ਵੀ ਕਰਦੇ ਨੇ, ਕਿਸੇ ਕੋਲ ਟਾਈਮ ਨਹੀਂ ਹੈਗਾ, ਟਾਈਮ ਦੀ ਸ਼ੋਰਟੇਜ ਆ, ਪਰ ਜਿਹੜੀਆਂ ਬੁੱਕਸ ਨੇ, ਜਿਹੜਾ ਮਟੀਰੀਅਲ ਆ, ਉਹ ਤਾਂ ਟਾਈਮ ਮੰਗਦਾ ਜਗਰਾਜ। ਸੋ ਬਹੁਤ ਜ਼ਿਆਦਾ ਟਾਈਮ ਦੇ ਨਹੀਂ ਪਾਉਂਦੇ, ਇਸ ਕਰਕੇ ਕਈ ਵਾਰੀ ਲੋਕ ਰਜਿਸਟਰ ਕਰਾ ਕੇ ਵਿੱਚੇ ਛੱਡ ਦਿੰਦੇ ਆ। ਸੋ ਉਹਨਾਂ ਦਾ ਹੀ ਹੱਲ ਇਹੀ ਹੈ ਕਿ ਸਾਡੇ ਕੋਲ ਆ ਜਾਣ ਤੇ ਅਸੀਂ ਉਹਨਾਂ ਨੂੰ ਵਿੱਚੇ ਨਹੀਂ ਛੱਡਣ ਦੇਵਾਂਗੇ, ਅਸੀਂ ਉਹਨਾਂ ਨੂੰ ਪੂਰਾ ਕਰਾ ਕੇ ਛੱਡਾਂਗੇ, ਕਿਉਂਕਿ ਅਸੀਂ ਉਹਨਾਂ ਨੂੰ ਉਸ ਤਰੀਕੇ ਨਾਲ ਪੜਾਵਾਂਗੇ, ਓਨਾ ਕੁ ਪੜਾਵਾਂਗੇ ਜਿਹੜੀ ਰੀਅਲੀ ਜ਼ਰੂਰਤ ਹੈ, ਔਰ ਆਪਦਾ ਉਹ ਟਾਈਮ ਸੇਵ ਕਰਨ, ਆਪਦੀ ਜੋਬ ਦੇ ਵਿੱਚ ਛੁੱਟੀ ਕਰਨ ਦੀ ਲੋੜ ਨਹੀਂ ਆ, ਆਪਦਾ ਕੰਮ ਵੀ ਉਸੇ ਤਰੀਕੇ ਨਾਲ ਕਰਦੇ ਰਹਿਣ ਤੇ ਨਾਲ ਲਾਇਸੈਂਸ ਲੈ ਲਾਂ।
ਨੰਬਰ ਸਾਡੇ ਸਰੋਤਿਆਂ ਨਾਲ ਸਾਂਝਾ ਕਰੋ
ਜੀ, ਨੰਬਰ 6476257961। ਤੇ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਬਹੁਤ ਸਾਰੇ ਰਜਿਸਟਰ ਕਰਾ ਕੇ ਫਿਰ ਉਹਨੂੰ ਪਰਸਿਊ ਨਹੀਂ ਕਰਦੇ, ਉਸ ਤਰ੍ਹਾਂ ਹੋਇਆ ਵਾ ਜਦੋਂ ਓਰੀਆ ਵਾਲੇ ਬੰਦ ਕਰ ਰਹੇ ਸੀਗੇ ਤੇ ਬਹੁਤ ਸਾਰੀ ਤਾਦਾਦ ਦੇ ਵਿੱਚ ਸਟੂਡੈਂਟ ਨੇ ਰਜਿਸਟ੍ਰੇਸ਼ਨ ਕਰਾ ਲਈ ਸੀ, ਪਰ ਉਸ ਤੋਂ ਬਾਅਦ ਉਹ ਘਰੇ ਬਹਿ ਗਏ। ਸੋ ਉਹਨਾਂ ਵਾਸਤੇ ਮੈਸੇਜ ਮੇਰਾ ਇਹ ਆ ਕਿ ਹਜੇ ਵੀ ਪ੍ਰੋਗਰਾਮ ਮਾਰਚ ਤੱਕ ਹੈਗਾ ਵਾ, 6 ਮਹੀਨੇ ਹਜੇ ਵੀ ਸਟਿਲ ਅਵੇਲੇਬਲ ਹੈ, ਤਾਂ ਲਾਇਸੈਂਸ ਤੇ ਅਸੀਂ 3 ਮਹੀਨੇ ਚ ਪੂਰੇ ਪੇਪਰ ਕਰਵਾ ਦਿੰਦੇ ਹਾਂ, 6 ਮਹੀਨੇ ਤਾਂ ਬਹੁਤ ਹੈ, ਬਟ ਹਰ ਦਿਨ 1 ਦਿਨ ਘੱਟ ਰਿਹਾ ਵਾ। ਸੋ ਉਹ ਦੁਬਾਰਾ ਤੋਂ ਆਪਣੇ ਲਾਇਸੈਂਸ ਵਾਲੇ ਪਾਸੇ ਨੂੰ ਧਿਆਨ ਕਰਕੇ ਆਪਦੇ ਪੇਪਰ ਪੂਰੇ ਕਰ ਸਕਦੇ ਆ ਸਾਡੀ ਹੈਲਪ ਦੇ ਨਾਲ
ਜੀ। ਨੰਬਰ ਇੱਕ ਵਾਰੀ ਫਿਰ
6476257961। ਤੇ ਤੀਸਰੀ ਗੱਲ ਮੈਂ ਇਹ ਐਡ ਕਰਨਾ ਚਾਹੁੰਦਾ ਜਗਰਾਜ ਕਿ ਜਿਹੜੇ ਬਹੁਤ ਸਾਰੇ ਜਿਵੇਂ ਸੇਲਸ ਪਰਸਨ ਨੇ, ਏਜੰਟ ਜਿਹਨੂੰ ਆਪਾਂ ਕਹਿ ਲੈਂਦੇ ਹਾਂ, ਰੀਅਲਟਰ ਨੇ, ਉਹ ਬ੍ਰੋਕਰ ਨਹੀਂ ਗੇ, ਪਰ ਜੇ ਕੋਈ ਬ੍ਰੋਕਰ ਬਣਨਾ ਚਾਹੁੰਦਾ ਆ ਆਪਣੇ ਨਾਮ ਦੇ ਨਾਲ ਸੇਲਸ ਪਰਸਨ ਨੂੰ ਹਟਾ ਕੇ ਬ੍ਰੋਕਰ ਲਿਖਣਾ ਚਾਹੁੰਦਾ ਤੇ ਉਹ ਵੀ ਕਰ ਸਕਦਾ ਸਾਡੀ ਹੈਲਪ ਕਰ ਲੈ ਕੇ। ਅਸੀਂ ਬ੍ਰੋਕਰ ਦੀ ਜਿਹੜੀ ਹਜੇ ਵੀ ਓਰੀਆ ਦੇ ਵਿੱਚ ਸਟਿਲ ਲਾਇਸੈਂਸ ਨਵੰਬਰ ਤੱਕ ਡੈਡਲਾਈਨ ਹੈ ਰਜਿਸਟ੍ਰੇਸ਼ਨ ਦੀ, ਤਾਂ ਮਾਰਚ ਤੱਕ ਉਹ ਆਪਦੇ 2 ਪੇਪਰ ਹੋਰ ਪੂਰੇ ਕਰਕੇ ਬ੍ਰੋਕਰ ਬਣ ਸਕਦੇ ਨੇ
ਜੀ। ਔਰ ਰੇਡੀਓ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ, ਧੰਨਵਾਦ
ਜੀ, ਥੈਂਕ ਯੂ ਜਗਰਾਜ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ
ਜੀ। ਰੇਡੀਓ ਪ੍ਰੋਗਰਾਮ ਦੇ ਵਿੱਚ ਮੈਂ 12:45 ਹੋ ਚੁੱਕੇ ਨੇ ਔਰ ਮੇਰੇ ਨਾਲ ਸਾਡੇ ਜਿਹੜੇ ਆ ਸੀਨੀਅਰ ਕੋਰਸਪੋਂਡੈਂਟ ਸਤਪਾਲ ਜੋਲ ਸਾਹਿਬ ਵੀ ਲਾਈਨ ਤੇ ਨੇ, ਔਰ ਨਾਲ ਦੀ ਨਾਲ ਨਪਿੰਦਰ ਬਰਾੜ ਜੀ ਵੀ ਲਾਈਨ ਤੇ ਨੇ, ਔਰ ਇਸ ਟਾਈਮ ਚੰਡੀਗੜ੍ਹ ਦੇ ਵਿੱਚ ਜੋ ਅਕਾਲੀ ਦਲ ਵੱਲੋਂ ਲੋਕ ਤਾਂ ਕਹਿੰਦੇ ਡਰਾਮਾ, ਤੇ ਮੈਂ ਕਹੂੰਗਾ ਚਲੋ ਮੈਂ ਕੁਛ ਨੀ ਕਹੂੰਗਾ। ਸੋ ਬਰਾੜ ਸਾਹਿਬ ਵੈਲਕਮ ਟੂ ਦੀ ਸ਼ੋ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
ਬਹੁਤ ਬਹੁਤ ਸ਼ੁਕਰੀਆ ਸਰ ਸਾਹਿਬ, ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਜੋਲ ਸਾਹਿਬ ਤੁਸੀਂ ਵੀ ਲਾਈਨ ਤੇ ਹੋ ਜੀ? ਨਹੀਂ, ਮੈਨੂੰ ਲੱਗਦਾ ਜੋਲ ਸਾਹਿਬ ਦੀ ਕੱਟੀ ਗਈ ਲਾਈਨ। ਸੋ ਕੀ ਕੁਝ ਚੰਡੀਗੜ੍ਹ ਦੇ ਵਿੱਚ ਇਸ ਟਾਈਮ ਹੋ ਰਿਹਾ, ਔਰ ਤੁਸੀਂ ਇਸ ਟਾਈਮ ਬੀਬਾ ਹਰਸਿਮਰਤ ਕੌਰ ਬਾਦਲ ਜੀ ਔਰ ਸੁਖਬੀਰ ਸਿੰਘ ਜੀ ਬਾਦਲ ਔਰ ਸਮੁੱਚੀ ਅਕਾਲੀ ਦਲ ਦੀ ਜਿਹੜੀ ਜਥੇਬੰਦੀ ਢਾਂਚਾ ਜਿਹੜਾ ਉਹ ਕੀ ਮੰਗ ਕਰ ਰਹੇ ਨੇ, ਤੇ ਕੀ ਉਹਨਾਂ ਨੂੰ ਮੁਸ਼ਕਲ ਦਾ ਇਸ ਟਾਈਮ ਸਾਹਮਣਾ ਕਰਨਾ ਪੈ ਰਿਹਾ? ਪੁਲਿਸ ਵੀ ਅਸੀਂ ਵੀਡੀਓ ਰਾਹੀਂ ਸੋਸ਼ਲ ਮੀਡੀਆ ਰਾਹੀਂ ਦੇਖ ਰਹੇ ਸੀ ਕਿ ਪੂਰੀ ਵੱਡੀ ਗਿਣਤੀ ਦੇ ਵਿੱਚ ਉੱਥੇ ਤੈਨਾਤ ਆ।
ਦੇਖੋ ਬਿਲਕੁਲ ਜੀ, ਹਰਸਿਮਰਤ ਕੌਰ ਬਾਦਲ ਨੂੰ ਤੇ ਉਹਨਾਂ ਦੇ ਨਾਲ ਜਿਹੜੇ ਸੀਨੀਅਰ ਲੀਡਰਸ਼ਿਪ ਸੀ ਆਈ ਅਕਾਲੀ ਦਲ ਦੀ, ਉਹਨਾਂ ਸਾਰਿਆਂ ਨੂੰ ਇੱਥੋਂ ਹਿਰਾਸਤ ਦੇ ਵਿੱਚ ਲਿਆ ਗਿਆ, ਜ਼ੀਰਕਪੁਰ ਦੇ ਬੈਰੀਅਰ ਤੋਂ, ਯਾਨੀ ਜ਼ੀਰਕਪੁਰ ਚੰਡੀਗੜ੍ਹ ਦਾ ਜਿਹੜਾ ਬੈਰੀਅਰ ਉੱਥੋਂ ਇਹਨਾਂ ਸਾਰਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ, ਔਰ ਅਕਾਲੀ ਦਲ ਦੇ ਵਰਕਰਾਂ ਤੇ ਲਾਠੀਚਾਰਜ ਕੀਤਾ ਗਿਆ, ਔਰ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਹਾਲਾਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਗਵਰਨਰ ਪੰਜਾਬ ਦੇ ਨਾਲ ਮੁਲਾਕਾਤ ਕਰਾਉਣ ਦੇ ਲਈ ਲੈ ਕੇ ਜਾ ਰਹੇ ਹਾਂ, ਪਰ ਐਸਾ ਨਹੀਂ ਹੋਇਆ। ਇਹਨਾਂ ਸਾਰਿਆਂ ਨੂੰ ਸੈਕਟਰ 17 ਥਾਣੇ ਦੇ ਵਿੱਚ ਲਿਜਾ ਕੇ ਇਸ ਵੇਲੇ ਰੱਖਿਆ ਗਿਆ। ਹਰਸਿਮਰਤ ਕੌਰ ਬਾਦਲ ਸਾਬਕਾ ਕੇਂਦਰੀ ਮੰਤਰੀ ਇਸ ਵੇਲੇ ਚੰਡੀਗੜ੍ਹ ਦੇ ਸੈਕਟਰ 17 ਦੇ ਥਾਣੇ ਦੇ ਵਿੱਚ ਬੰਦ ਰਹੇ, ਔਰ ਉੱਥੇ ਉਹਨਾਂ ਦੇ ਨਾਲ ਬਲਵਿੰਦਰ ਸਿੰਘ ਭੂੰਦੜ ਨੇ, ਯੂਥ ਪ੍ਰਧਾਨ ਬੰਟੀ ਰਮਾਣਾ ਨੇ, ਨੋਨੀ ਮਾਨ ਨੇ, ਔਰ ਇਹ ਸਾਰੀ ਜਿਹੜੀ ਲੀਡਰਸ਼ਿਪ ਆ ਉਹ ਇਸ ਵੇਲੇ ਉੱਥੇ ਮੌਜੂਦ ਆ, ਮਨਤਾਰ ਸਿੰਘ ਬਰਾੜ ਵੀ ਉੱਥੇ ਮੌਜੂਦ ਨੇ, ਤੇ ਇਹਨਾਂ ਸਾਰਿਆਂ ਨੂੰ ਇਸ ਵੇਲੇ ਰੱਖਿਆ ਗਿਆ ਚੰਡੀਗੜ੍ਹ ਦੇ ਸੈਕਟਰ 17 ਦੇ ਪੁਲਿਸ ਥਾਣੇ ਦੇ ਵਿੱਚ। ਔਰ ਦੂਜੇ ਪਾਸੇ ਹੁਣ ਤੋਂ ਕਰੀਬ 2-3 ਮਿੰਟ ਪਹਿਲਾਂ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਨੂੰ ਵੀ ਚੰਡੀਗੜ੍ਹ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ, ਔਰ ਇਹਨਾਂ ਨੂੰ ਵੀ ਲੱਗਦਾ ਹੈ ਕਿ 17 ਦੇ ਥਾਣੇ ਦੇ ਵਿੱਚ ਹੀ ਲਿਆਂਦਾ ਜਾਵੇਗਾ। ਔਰ ਕਿਉਂਕਿ ਦੋ ਵੱਖ ਵੱਖ ਕਾਫਲੇ ਜਿਹੜੇ ਚੰਡੀਗੜ੍ਹ ਦੇ ਵਿੱਚ ਐਂਟਰ ਕੀਤੇ ਅਕਾਲੀ ਦਲ ਦੇ, ਇੱਕ ਕਾਫਲਾ ਤਲਵੰਡੀ ਸਾਬੋ ਤੋਂ ਜਿਹੜਾ ਹੈਗਾ ਚੱਲਿਆ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਦੇ ਵਿੱਚ, ਉਹ ਜ਼ੀਰਕਪੁਰ ਤੋਂ ਐਂਟਰ ਕੀਤਾ, ਔਰ ਇੱਥੇ ਇਹਨਾਂ ਦੀ ਚੰਡੀਗੜ੍ਹ ਪੁਲਿਸ ਦੇ ਨਾਲ ਖੂਬ ਖਿੱਚਤੂ ਹੋਈ, ਲਾਠੀਚਾਰਜ ਹੋਇਆ ਔਰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਦੂਜਾ ਕਾਫਲਾ ਜਿਹੜਾ ਹੈਗਾ ਉਹ ਆਇਆ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ, ਔਰ ਉਹਨਾਂ ਦੇ ਨਾਲ ਆ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਦੂਜਾ ਕਾਫਲਾ ਜਿਹੜਾ ਉਹਨਾਂ ਦੇ ਨਾਲ ਹੀ ਮਿਲ ਗਿਆ, ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ, ਮਾਝੇ ਦੀ ਸਾਰੀ ਲੀਡਰਸ਼ਿਪ ਤੇ ਜਿਹੜੇ ਪ੍ਰਿੰਸ ਚੰਦੂ ਮਾਜਰਾ ਔਰ ਡਾਕਟਰ ਦਲਜੀਤ ਚੀਮਾ, ਇਹ ਸਾਰੇ ਉਹਨਾਂ ਦੇ ਨਾਲ ਮੌਜੂਦ ਸੀ। ਤੇ ਇਹਨਾਂ ਸਾਰਿਆਂ ਨੇ ਜਿਹੜਾ ਹੈਗਾ ਮੁੱਲਾਪੁਰ ਵਾਲੇ ਪਾਸੋਂ ਚੰਡੀਗੜ੍ਹ ਦੇ ਵਿੱਚ ਐਂਟਰ ਕਰਨਾ ਸੀ, ਤਾਂ ਇੱਥੇ ਇਹਨਾਂ ਨੂੰ ਜਿਹੜਾ ਹੈਗਾ ਜਦੋਂ ਮੁੱਲਾਪੁਰ ਪਹੁੰਚੇ ਨੇ ਚੰਡੀਗੜ੍ਹ ਦੇ ਬੈਰੀਕੇਡ ਤੇ, ਤਾਂ ਉੱਥੇ ਇਹਨਾਂ ਦੀ ਪੁਲਿਸ ਨਾਲ ਝੜਪ ਹੋਈ ਹੈ, ਔਰ ਇਸ ਝੜਪ ਤੋਂ ਬਾਅਦ ਇਹਨਾਂ ਸਾਰਿਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ, ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ ਤੇ ਬਾਕੀ ਸੀਨੀਅਰ ਲੀਡਰਸ਼ਿਪ ਨੂੰ। ਔਰ ਜਿਹੜੇ ਬਾਕੀ ਇਸ ਵੇਲੇ ਵਰਕਰ ਨੇ ਇਹਨਾਂ ਦੇ, ਉਹਨਾਂ ਦੀ ਖਿੱਚ ਧੂ ਇਸ ਵੇਲੇ ਚੱਲ ਰਹੀ ਹੈ ਚੰਡੀਗੜ੍ਹ ਪੁਲਿਸ ਦੇ ਨਾਲ। ਔਰ ਉੱਥੇ ਵੀ ਫਿਲਹਾਲ ਵਾਟਰ ਕੈਨਨ ਚੱਲ ਰਿਹਾ, ਪਾਣੀ ਦੀਆਂ ਬੁਛਾੜਾਂ ਜਿਹੜੀਆਂ ਨੇ ਉਹ ਮਾਰੀਆਂ ਜਾ ਰਹੀਆਂ ਨੇ ਅਕਾਲੀ ਦਲ ਦੇ ਵਰਕਰਾਂ ਤੇ। ਇਹ ਇਸ ਵੇਲੇ ਪੂਰਾ ਜਿਹੜਾ ਖਿੱਚ ਧੂ ਦਾ ਕੰਮ ਆ ਜਿਹੜਾ ਚੱਲ ਰਿਹਾ ਮੁੱਲਾਪੁਰ ਵਾਲੇ ਪਾਸੇ, ਯਾਨੀ ਨਿਊ ਚੰਡੀਗੜ੍ਹ ਵਾਲੇ ਪਾਸੇ, ਨਿਊ ਚੰਡੀਗੜ੍ਹ ਤੇ ਚੰਡੀਗੜ੍ਹ ਦੇ ਬੈਰੀਅਰ ਤੇ ਇਹ ਖਿੱਚ ਧੂ ਚੱਲ ਰਹੀ ਹੈ। ਪਾਣੀ ਜਿਹੜਾ ਹੈਗਾ ਵਾਟਰ ਕੈਨਨ ਜਿਹੜਾ ਉਹ ਫੁੱਲ ਸਪੀਡਾਂ ਤੇ ਕਹਿ ਸਕਦੇ ਹਾਂ ਕਿ ਉੱਥੇ ਅਕਾਲੀ ਦਲ ਦੇ ਵਰਕਰਾਂ ਤੇ ਜਿਹੜਾ ਇਸ ਟਾਈਮ ਚੱਲ ਰਿਹਾ। ਔਰ ਇਹ ਘਟਨਾਕ੍ਰਮ ਜਿਹੜਾ ਇਸ ਵੇਲੇ ਚੰਡੀਗੜ੍ਹ ਦਾ ਬਣਿਆ ਹੋਇਆ, ਯਾਨੀ ਕਿ ਹਾਲਾਂਕਿ ਤੜਕੇ 9 ਵਜੇ ਦੇ ਕਰੀਬ ਜਿਹੜੇ ਹੈਗੇ ਕਾਫਲੇ ਤੁਰੇ ਸੀ ਦੋਨੇ ਪਾਸਿਓਂ, ਔਰ ਮੰਨਿਆ ਜਾ ਰਿਹਾ ਸੀ ਕਿ 2 ਵਜੇ ਪਹੁੰਚ ਜਾਣਗੇ, ਪਰ ਪਹੁੰਚਦਿਆਂ ਕਰਦਿਆਂ ਤੁਸੀਂ ਹਿਸਾਬ ਨਾਲੋ ਵੀ 8:30-9 ਵਜੇ ਦਾ ਟਾਈਮ ਜਿਹੜਾ ਉਹ ਹੋ ਗਿਆ ਇਸ ਕਾਫਲੇ ਨੂੰ ਇੱਥੇ ਪਹੁੰਚਣ ਤੀਕਰ ਹੀ। ਔਰ ਬਾਕੀ ਦਾ ਜਿਹੜਾ ਘਟਨਾਕ੍ਰਮ ਉਹ ਫਿਲਹਾਲ ਚੱਲ ਰਿਹਾ ਤੇ ਗਵਰਨਰ ਦੇ ਨਾਲ ਮਿਲਣ ਦੇ ਲਈ ਕਿਹਾ ਜਾ ਰਿਹਾ ਸੀ ਕਿ ਇੱਕ ਵਫਦ ਜਿਹੜਾ ਜਾਏਗਾ, ਪਰ ਫਿਲਹਾਲ ਦੇਖੋ ਜੀ 10:20 ਹੋ ਚੁੱਕੇ ਨੇ ਇੱਥੇ ਸਾਡੇ, 10:20 ਤੀਕਰ ਤਾਂ ਹਾਲੇ ਇਹ ਖਿੱਚ ਧੂ ਹੀ ਚੱਲ ਰਹੀ ਹੈ, ਔਰ ਵਾਟਰ ਕੈਨਨ ਚੱਲ ਰਿਹਾ, ਲਾਠੀਚਾਰਜ ਚੱਲ ਰਿਹਾ। ਅਜੇ ਜਿਹੜੇ ਅੱਧੇ ਲੀਟਰ ਨੇ ਹਰਸਿਮਰਤ ਸਮੇਤ ਉਹਨਾਂ ਨੂੰ 17 ਥਾਣੇ ਬੰਦ ਕਰ ਦਿੱਤਾ ਗਿਆ, ਰੱਖਿਆ ਗਿਆ। ਔਰ ਜਿਹੜੇ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਤੇ ਹੋਰ ਲੀਡਰਸ਼ਿਪ ਹੈ, ਇਹਨਾਂ ਨੂੰ ਅਜੇ ਕਰੀਬ 4-5 ਮਿੰਟ ਪਹਿਲਾਂ ਹਿਰਾਸਤ ਦੇ ਵਿੱਚ ਲਿਆ ਗਿਆ, ਔਰ ਇਹਨਾਂ ਨੂੰ ਵੀ ਜਿਹੜਾ ਹੈਗਾ ਪਹਿਲਾਂ ਥਾਣੇ ਲਿਜਾਇਆ ਜਾਏਗਾ। ਉਸ ਤੋਂ ਬਾਅਦ ਦੇਖੋ ਕਿ ਇਸ ਵਫਦ ਨੂੰ ਗਵਰਨਰ ਦੇ ਨਾਲ ਅੱਜ ਮਿਲਾਇਆ ਜਾਂਦਾ ਜਾਂ ਨਹੀਂ ਮਿਲਾਇਆ ਜਾਂਦਾ, ਕਿਉਂਕਿ ਟਾਈਮ ਬਹੁਤ ਹੋ ਗਿਆ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਅਜੇ ਤੈਅ ਹੋਣਗੀਆਂ। ਪਰ ਫਿਲਹਾਲ ਇਹ ਸਭ ਜਿਹੜਾ ਹੈਗਾ ਕੇਂਦਰੀ ਖੇਤੀ ਕਾਨੂੰਨ ਨੂੰ ਲੈ ਕੇ ਜਿਹੜਾ ਹੈਗਾ ਇਹ ਪੂਰਾ ਪ੍ਰਦਰਸ਼ਨ ਉਹ ਪੰਜਾਬ ਦੇ ਵਿੱਚ ਚੱਲ ਰਿਹਾ। ਹਾਲਾਂਕਿ ਦੂਜੇ ਪਾਸੇ ਕਿਸਾਨ ਰੇਲ ਰੋਕੋ ਅੰਦੋਲਨ ਜਿਹੜਾ ਕਰ ਰਹੇ ਨੇ, ਪਰ ਇੱਧਰ ਅਕਾਲੀ ਦਲ ਨੇ ਅੱਜ ਆਪਦਾ ਹੱਲਾ ਬੋਲਿਆ ਕੇਂਦਰ ਸਰਕਾਰ ਦੇ ਖਿਲਾਫ।
ਸੋ ਤੁਸੀਂ ਪੂਰੇ ਐਕਟਿਵ ਤਰੀਕੇ ਨਾਲ ਦੇਖ ਰਹੇ ਹੋ ਕਿਸਾਨਾਂ ਦੀ ਜਿਹੜੀ ਆ ਮੁਹਿੰਮ, ਔਰ ਕਿਸਾਨ ਜਿਹੜੀਆਂ ਜਥੇਬੰਦੀਆਂ ਲੱਗੀਆਂ ਹੋਈਆਂ ਉਹ ਉਹਨਾਂ ਦਾ ਕਹਿਣਾ ਵੀ ਜਿਹੜੇ ਆਹ ਕਾਂਗਰਸੀ ਆ ਜਾਂ ਫਿਰ ਅਕਾਲੀ ਦਲ ਵਾਲੇ ਆ ਇਹ ਸਿਰਫ ਰੋਟੀਆਂ ਸੇਕ ਰਹੇ ਆ 2022 ਨੂੰ ਲੈ ਕੇ ਆਪਦੀਆਂ ਝੰਡੀਆਂ ਜਿਹੜੀਆਂ ਦਿਖਾ ਰਹੇ ਆ, ਜੇ ਅਸਲੀ ਹਮਦਰਦੀ ਆ ਕਿਸਾਨਾਂ ਦੇ ਨਾਲ ਤੇ ਕਿਸਾਨਾਂ ਦੀ ਜਿਹੜੀ ਆ ਝੰਡੀ ਜਿਹੜੀ ਆ ਝੰਡਾ ਉਹ ਚੱਕਣਾ ਚਾਹੀਦਾ ਆਪਦੀ ਝੰਡੇ ਜਿਹੜੇ ਆ ਉਹ ਥੱਲੇ ਰੱਖ ਕੇ।
ਦੇਖੋ ਜੀ ਬਿਲਕੁਲ ਕਹਿ ਸਕਦੇ ਹਾਂ ਕਿ ਜੋ ਸਭ ਦੇਖੋ ਮੋਟੇ ਤੌਰ ਤੇ ਤੁਸੀਂ ਦੇਖ ਲਓ ਕਿ ਬੇਸ਼ੱਕ ਜਿੱਦਾਂ ਕਿਹਾ ਅੱਜ ਜਾ ਰਿਹਾ ਇੱਕ ਦੂਜੇ ਤੇ ਪੋਲੀਟੀਕਲ ਲੋਕ ਹਮਲੇ ਵੀ ਕਰ ਰਹੇ ਨੇ, ਪਰ ਕਿਸਾਨਾਂ ਦੇ ਹੱਕ ਦੇ ਵਿੱਚ ਜਿੰਨੀਆਂ ਵੀ ਆਵਾਜ਼ਾਂ ਉੱਠਣ ਜੀ ਉਨੀਆਂ ਹੀ ਥੋੜੀਆਂ ਨੇ, ਚਾਹੇ ਉਹ ਅਕਾਲੀ ਹੋਣ, ਚਾਹੇ ਉਹ ਕਾਂਗਰਸੀ ਹੋਣ, ਚਾਹੇ ਕੋਈ ਵੀ ਹੋਵੇ। ਅਗਰ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਹਿੱਤ ਦੇ ਵਿੱਚ ਕੋਈ ਆਵਾਜ਼ ਉੱਠਦੀ ਹੈ, ਚਾਹੇ ਕਲਾਕਾਰ ਹੋਣ, ਤਾਂ ਉਹ ਬਿਲਕੁਲ ਉੱਠਣੀ ਚਾਹੀਦੀ ਹੈ ਜੀ ਅੱਜ। ਹਾਲਾਂਕਿ ਆਪਾਂ ਪਹਿਲਾਂ ਵੀ ਲਗਾਤਾਰ ਕਹਿੰਦੇ ਆ ਰਹੇ ਹਾਂ ਕਿ ਇਕਜੁੱਟ ਹੋਣ ਦੀ ਜ਼ਰੂਰਤ ਹੈ, ਪਰ ਫਿਰ ਵੀ ਰਾਜਨੀਤਿਕ ਲੋਕ ਨੇ ਇਹਨਾਂ ਦਾ ਇਕਜੁੱਟ ਹੋਣਾ ਇੰਨਾ ਆਸਾਨ ਤਾਂ ਨਜ਼ਰ ਨਹੀਂ ਆਉਂਦਾ। ਪਰ ਕਹਿ ਸਕਦੇ ਹਾਂ ਕਿ ਆਪਣੇ ਆਪਣੇ ਲੈਵਲ ਤੇ ਆਪਣੇ ਆਪਣੇ ਪੱਧਰ ਤੇ ਪ੍ਰਦਰਸ਼ਨ ਜਿਹੜੇ ਨੇ ਉਹ ਬੇਸ਼ੱਕ ਕੀਤੇ ਜਾ ਰਹੇ ਨੇ, ਪਰ ਗੱਲ ਤਾਂ ਮੰਨਦੀ ਹੈ ਕਿ ਜਦੋਂ ਆਉਣ ਵਾਲਾ ਟਾਈਮ ਦੱਸੇਗਾ ਕਿ ਕਿਸਾਨਾਂ ਦੀ ਗੱਲ ਕੌਣ ਕਰਦਾ, ਕਿਸਾਨਾਂ ਦੇ ਲਈ ਕੌਣ ਜਿਹੜਾ ਹੈਗਾ ਕੋਈ ਹੱਕ ਦਵਾਉਂਦਾ, ਤਾਂ ਕੁੱਲ ਮਿਲਾ ਕੇ ਦੇਖੋ ਬੇਸ਼ੱਕ ਦੀ ਕਿਵੇਂ ਵੀ ਹੋਏ ਪਰ ਅੱਜ ਸੰਘਰਸ਼ ਜਿੰਨੀ ਦੇਰ ਰਲ ਮਿਲ ਕੇ ਨਹੀਂ ਫਿਰ ਚਲਾਉਂਦੇ ਉਨੀ ਦੇਰ ਤੱਕ ਚੀਜ਼ਾਂ ਇੰਨੀਆਂ ਸੌਖੀਆਂ ਨਹੀਂ, ਇੰਨੀਆਂ ਸੁਖਾਲੀਆਂ ਨਹੀਂ ਹੈ। ਕਾਨੂੰਨ ਬਣ ਚੁੱਕਿਆ ਤਾਂ ਇਹ ਕਾਨੂੰਨ ਬਣਨ ਤੋਂ ਬਾਅਦ ਕੀ ਸਥਿਤੀ ਜਿਹੜੀ ਹੈ ਹੁਣ ਅੱਗੇ ਹੋਵੇਗੀ ਕਿਸਾਨ ਦੀ, ਉਹਨੂੰ ਲੈ ਕੇ ਸੰਘਰਸ਼ ਚੱਲ ਰਿਹਾ। ਕਾਨੂੰਨ ਵਾਪਸ ਕਰਾਉਣਾ ਉਹ ਕੋਈ ਛੋਟੀ ਚੀਜ਼ ਤਾਂ ਹੈ ਨਹੀਂ ਹੈ ਜੀ, ਵੱਡਾ ਸੰਘਰਸ਼ ਵਿੱਢਣਾ ਪੈਣਾ, ਔਰ ਉਸਦੀ ਸ਼ੁਰੂਆਤ ਹੋ ਚੁੱਕੀ ਹੈ। ਦਾਅਵਾ ਸਾਰੇ ਕਰਦੇ ਨੇ ਕਿ ਜਿੰਨੀ ਦੇਰ ਤੱਕ ਕਾਨੂੰਨ ਵਾਪਸ ਨਹੀਂ ਲੈਂਦੇ ਉਨੀ ਦੇਰ ਤੱਕ ਸੰਘਰਸ਼ ਬੰਦ ਨਹੀਂ ਹੋਵੇਗਾ, ਤਾਂ ਹਾਲ ਫਿਲਹਾਲ ਦੀ ਘੜੀ ਪੰਜਾਬ ਸੰਘਰਸ਼ਾਂ ਦਾ ਸੂਬਾ ਬਣ ਚੁੱਕਿਆ ਜੀ। ਪੰਜਾਬ ਨੇ ਪਹਿਲਾਂ ਬੜੇ ਸੰਘਰਸ਼ ਦੇਖੇ ਨੇ, ਪੰਜਾਬ ਨੇ ਅਕਾਲੀ ਦਲ ਦੇ ਵੱਲੋਂ ਲਾਏ ਪਹਿਲਾਂ ਬੜੇ ਮੋਰਚੇ ਦੇਖੇ ਨੇ, ਕਿਸਾਨੀ ਸੰਘਰਸ਼ ਬੜੇ ਦੇਖੇ ਨੇ, ਨੌਜਵਾਨਾਂ ਦੇ ਸੰਘਰਸ਼ ਬੜੇ ਦੇਖੇ ਨੇ, ਤੇ ਇੱਕ ਵਾਰੀ ਫਿਰ ਤੋਂ ਹੁਣ ਇੰਨਾ ਹੈ ਵੀ ਅੱਗੇ ਵੱਖ ਵੱਖ ਮੁੱਦੇ ਹੁੰਦੇ ਨੇ, ਇਸ ਵਾਰੀ ਮੁੱਦਾ ਇੱਕ ਹੈ, ਸੰਘਰਸ਼ ਚਾਹੇ ਵੱਖੋ ਵੱਖਰੇ ਨੇ, ਰਾਹ ਚਾਹੇ ਵੱਖੋ ਵੱਖਰੇ ਨੇ, ਪਰ ਮੰਜ਼ਿਲ ਸਰਾਂ ਦੀ ਇੱਕ ਹੈ, ਟੀਚਾ ਸਰਾਂ ਦਾ ਇੱਕ ਹੈ ਕਿ ਕਿਵੇਂ ਕੇਂਦਰੀ ਖੇਤੀ ਕਾਨੂੰਨ ਨੂੰ ਰੱਦ ਕਰਾਇਆ ਜਾ ਸਕੇ ਜੀ।
ਔਰ ਬਰਾੜ ਸਾਹਿਬ ਜੇ ਅਸੀਂ ਗੱਲ ਕਰੀਏ ਜੰਮੂ ਕਸ਼ਮੀਰ ਦੀ, ਜਿਹੜੀ ਉੱਥੇ ਧਾਰਾ 370 ਹੋਈ ਸੀ ਔਰ ਉੱਥੇ ਕਰਫਿਊ ਲੱਗੇ ਗਏ, ਜੇ ਹੋ ਗਿਆ ਉਹ ਬਹੁਤ ਕੁਛ ਹੋਇਆ, ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਹਾਲਾਤ ਪੰਜਾਬ ਦੇ ਵੀ ਬਹੁਤ ਖਰਾਬ ਹੋ ਸਕਦੇ ਨੇ, ਕਿਉਂਕਿ ਅਸੀਂ ਇੱਥੇ ਬੜੇ ਸਾਡੇ ਜਿਹੜੇ ਲਿਸਨਰ ਆ ਉਹ ਟੈਕਸਟ ਮੈਸੇਜ ਕਰਕੇ ਦੱਸਦੇ ਨੇ ਕਿ ਚਿੰਤਿਤ ਨੇ।
ਦੇਖੋ ਜੀ ਜੰਮੂ ਤੇ ਪੰਜਾਬ ਤੇ ਦੋਨੇ ਹਾਲਾਤ ਨਾ ਕੰਪੇਅਰ ਨਹੀਂ ਕੀਤੇ ਜਾ ਸਕਦੇ। ਜੰਮੂ ਕਸ਼ਮੀਰ ਦਾ ਡਿਸਟਰਬੈਂਸ ਏਰੀਆ ਸੀਗਾ, ਉੱਥੇ ਪਹਿਲਾਂ ਤੋਂ ਆਰਮੀ ਜਿਹੜੀ ਹੈ ਡਿਪਲਾਏ ਕੀਤੀ ਹੋਈ ਸੀ, ਆਰਮੀ ਡਿਪਲਾਏ ਕਰਕੇ ਜਿਹੜਾ ਹੈਗਾ ਉੱਥੇ ਯੂਟੀ ਬਣਾ ਦਿੱਤਾ ਗਿਆ, ਤੇ ਇਸ ਕਰਕੇ ਪੰਜਾਬ ਇੱਕ ਇੰਡੀਪੈਂਡੈਂਟ ਸਟੇਟ ਹੈ, ਪੰਜਾਬ ਪੂਰਨ ਸੂਬਾ, ਪੰਜਾਬ ਦੇ ਵਿੱਚ ਉਸ ਤਰ੍ਹਾਂ ਦੇ ਕਾਨੂੰਨ ਜਿਹੜੇ ਲਾਗੂ ਨਹੀਂ ਹੋ ਸਕਦੇ, ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਹੈ। ਪਰ ਅਗਰ ਕੇਂਦਰ ਇੰਨੀ ਧੱਕੇਸ਼ਾਹੀ ਤੇ ਉਤਰੇਗਾ ਕਿ ਪੰਜਾਬ ਸਰਕਾਰ ਨੂੰ ਸਸਪੈਂਡ ਕਰਦੇ ਆ ਜਾਂ ਪੰਜਾਬ ਸਰਕਾਰ ਨੂੰ ਸਸਪੈਂਡ ਕਰਕੇ ਗਵਰਨਰੀ ਰਾਜ ਲਾਉਂਦੇ ਆ, ਤਾਂ ਉਹਦੇ ਨਾਲ ਹਾਲਾਤ ਜਿਹੜੇ ਨੇ ਬੜੇ ਵਿਗੜਨ ਦੇ ਹਾਲਾਤ ਬਣੇ ਰਹਿੰਦੇ ਨੇ। ਤਾਂ ਦੇਖੋ ਹਲੇ ਇੰਨੀ ਜਲਦੀ ਨਹੀਂ ਲੱਗਦਾ ਕਿ ਕੇਂਦਰ ਕੋਈ ਇਸ ਤਰ੍ਹਾਂ ਦਾ ਕਦਮ ਚੁੱਕੇ। ਹਲੇ ਇਹ ਕਹਿ ਸਕਦੇ ਹਾਂ ਕਿ ਸੰਘਰਸ਼ ਜਿਹੜੇ ਉਹ ਚੱਲ ਰਹੇ ਨੇ, ਪਰ ਇਹ ਸੰਘਰਸ਼ ਕਿਸ ਪੱਧਰ ਤੇ ਜਾਂਦੇ ਨੇ, ਇਹ ਹਾਲਾਤ ਕਿਸ ਕਦਰ ਜਿਹੜੇ ਪੰਜਾਬ ਦੇ ਰਹਿੰਦੇ ਨੇ, ਉਸ ਤੋਂ ਬਾਅਦ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਤਸਵੀਰ ਸਾਫ਼ ਹੁੰਦੀ ਆ। ਕਿਉਂਕਿ ਜੀ ਲੋਕਾਂ ਦੇ ਗੁੱਸੇ ਦਾ ਕੋਈ ਪਤਾ ਨਹੀਂ ਲੱਗਦਾ, ਪੰਜਾਬ ਨੇ ਬੜਾ ਕਾਲਾ ਦੌਰ ਵੀ ਦੇਖਿਆ, ਤਾਂ ਉਹ ਗੁੱਸਾ ਕਿਹੜੇ ਪਾਸੇ ਨੂੰ ਜਾਏਗਾ, ਉਹ ਗੁੱਸੇ ਦੇ ਵਿੱਚ ਲੋਕਾਂ ਨੇ ਵੱਲੋਂ ਕਿਸ ਤਰ੍ਹਾਂ ਕਦਮ ਚੁੱਕੇ ਜਾਣਗੇ, ਇਹ ਤਾਂ ਸਮਾਂ ਦੱਸੇਗਾ। ਪਰ ਹਾਲ ਫਿਲਹਾਲ ਦੀ ਘੜੀ ਇੰਨਾ ਜ਼ਰੂਰ ਕਹਿ ਸਕਦੇ ਹਾਂ ਕਿ ਪੰਜਾਬ ਡਿਸਟਰਬੈਂਸ ਵਾਲੇ ਪਾਸੇ ਨੂੰ ਜਾ ਰਿਹਾ।
ਬਰਾੜ ਸਾਹਿਬ, ਜਿਵੇਂ ਹੁਣ ਪ੍ਰੋਫੈਸਰ ਰਜਿੰਦਰ ਭੰਡਾਰੀ ਸਾਹਿਬ ਨੇ ਆਪਣੇ ਬੀਜੇਪੀ ਦੇ ਨਾਲ ਜੁੜੇ ਹੋਏ ਨੇ, ਹੋਰ ਵੀ ਬਹੁਤ ਸਾਰੇ ਬੀਜੇਪੀ ਦੇ ਨਾਲ, ਇੱਕ ਸਾਡੇ ਫਿਰੋਜ਼ਪੁਰ ਤੋਂ ਹੁੰਦੇ ਸੀ, ਉਹਨਾਂ ਦੀ ਡੈਥ ਵੀ ਹੋ ਚੁੱਕੀ ਹੈ, ਬਟ ਉਹ ਵੀ ਬੜੇ ਵਧੀਆ ਲੀਡਰ ਸੀ, ਹੋਰ ਵੀ ਲੀਡਰ ਹੈਗੇ ਨੇ, ਕਿ ਉਹ ਆਪਣੇ ਨਰਿੰਦਰ ਮੋਦੀ ਜੀ ਦੇ ਨਾਲ ਕੋਈ ਬੈਠਕ ਕਰਕੇ ਕੋਈ ਸੈੱਟ ਤਿਆਰ ਕੀਤੀ ਜਾਵੇ ਕਿ ਭਾਈ ਇਸ ਬਿੱਲ ਨੂੰ ਵਾਪਸ ਲਿਆ ਜਾਵੇ ਜਾਂ ਫਿਰ ਹੋਲਡ ਕੀਤਾ ਜਾਵੇ ਜਾਂ ਫਿਰ ਇਹਦੇ ਚੇਂਜ ਕੀਤੀ ਜਾਵੇ। ਕਿੱਡੀ ਕੁ ਵੱਡੀ ਗੱਲ ਹੈ ਜੇ ਬੀਜੇਪੀ ਸਰਕਾਰ ਲਈ ਇਹ ਚੀਜ਼ ਹੋਣੀ?
ਫਿਰ ਸਿੱਧੂ ਸਾਹਿਬ, ਗੱਲ ਤਾਂ ਉਹੀ ਹੈ ਨਾ, ਇਹਨਾਂ ਦੀ ਜਿੱਦ ਤੋੜੇ ਕਿਹੜਾ, ਜੇ ਸਰਕਾਰ ਦੀ ਜਿੱਦ ਤੇ ਉਤਰਿਆ ਆਵੇ ਕਿ ਜੋ ਅਸੀਂ ਕਰਤਾ ਤੋਂ ਕਰਤਾ। ਇਸ ਤੋਂ ਪਹਿਲਾਂ ਬੇਸਿਕਲੀ
ਲਾਈਟ ਲੈ ਰਹੇ ਨੇ ਇਸ ਚੀਜ਼ ਨੂੰ।
ਦੇਖੋ ਜੀ, ਇਸ ਤੋਂ ਪਹਿਲਾਂ ਤੁਸੀਂ ਇਤਿਹਾਸ ਹੀ ਰਿਹਾ ਨਾ ਜੀ, ਜਿਹੜਾ ਇਹਨਾਂ ਨੇ ਸਟੈਂਡ ਇਸ ਤੋਂ ਪਹਿਲਾਂ ਲਿਆ ਉਹਦੇ ਤੋਂ ਪਿੱਛੇ ਨਹੀਂ ਹਟੇ। ਜਿੰਨੇ ਵੀ ਵੱਡੇ ਫੈਸਲੇ ਕੀਤੇ, ਬੜੇ ਸਖ਼ਤ ਫੈਸਲੇ ਸਰਕਾਰ ਨੇ ਕੀਤੇ, GST ਲਾ ਲਓ, ਨੋਟਬੰਦੀ ਲਾ ਲਓ, 370 ਲਾ ਲਓ, ਔਰ UT ਬਣਾਉਣ ਦੇ ਫੈਸਲੇ ਲਾ ਲਓ, ਤੇ ਕਿਸੇ ਵੀ ਕਦਮ ਤੋਂ ਪਿੱਛੇ ਨਹੀਂ ਹਟੇਗੇ। ਹਾਂ, ਹੁਣ ਪੰਜਾਬ ਦੇ ਨਾਲ ਪੰਗਾ ਲਿਆ,
ਪੰਗਾ ਗਲਤ ਲੈ ਲਿਆ ਹੁਣ ਕਿਤੇ, ਜਿੱਦਾਂ ਨਾ ਹਰ ਗਿੱਜਿਆ ਬੰਦਾ ਜਦੋਂ ਫਿਰ ਕੁੱਟ ਖਾ ਬਹਿੰਦਾ, ਫਿਰ ਇਹਨਾਂ ਨੇ ਕਹਿਣਾ ਵੀ ਇਹ ਅੱਤਵਾਦੀ ਨੇ, ਫਲਾਨੇ ਨੇ, ਫਲਾਨੇ ਨੇ, ਵੱਖਵਾਦੀ ਨੇ, ਫਿਰ ਦੁਨੀਆਂ ਲੈਵਲ ਤੇ ਏਦਾਂ ਦੀਆਂ ਗੱਲਾਂ ਚੱਲਣਗੀਆਂ।
ਦੇਖੋ ਜੀ, ਇਸੇ ਤਰ੍ਹਾਂ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਨਾ, ਕਿ ਪੰਜਾਬ ਨੂੰ ਥੋੜਾ ਡਿਸਟਰਬੈਂਸ ਦੇ ਵਾਲੇ ਪਾਸੇ ਨੂੰ ਜਿਹੜਾ ਹੈਗਾ ਸਿੱਟਿਆ ਜਾ ਰਿਹਾ, ਵੀ ਜਦੋਂ ਪੰਜਾਬ ਡਿਸਟਰਬੈਂਸ ਵਾਲੇ ਪਾਸੇ ਜਾਏਗਾ ਤਾਂ ਉਹਦੇ ਨਾਲ ਚੀਜ਼ਾਂ ਬੜੀਆਂ ਖਰਾਬ ਹੋ ਜਾਣਗੀਆਂ। ਇਸ ਕਰਕੇ ਪੰਜਾਬ ਨੂੰ ਬੜਾ ਸੰਭਲ ਕੇ ਚੱਲਣਾ ਪੈਣਾ ਜੀ, ਕਿਉਂਕਿ ਸਰਕਾਰਾਂ ਨੂੰ ਪਤਾ ਹੁੰਦਾ ਕਿ ਜਦੋਂ ਥੋੜੀ ਜਿਹੀ ਡਿਸਟਰਬੈਂਸ ਜਿਹੜੀ ਉਹ ਹੁੰਦੀ ਹੈ, ਤਾਂ ਉਸ ਤੋਂ ਬਾਅਦ ਕੇਂਦਰ ਆਪਣੀ ਦਖਲਅੰਦਾਜ਼ੀ ਜਿਹੜੀ ਹੈ ਉਹ ਫਿਰ ਸਿੱਧੇ ਤੌਰ ਤੇ ਕਰਨੀ ਸ਼ੁਰੂ ਕਰ ਦਿੰਦਾ। ਇਸ ਕਰਕੇ ਸਰਕਾਰਾਂ ਬੜਾ ਸੋਚ ਸਮਝ ਕੇ ਚੱਲਣ ਦੀ ਕੋਸ਼ਿਸ਼ ਦੇ ਵਿੱਚ ਨੇ ਕਿ ਕਿਵੇਂ ਜਿਹੜਾ ਹੈਗਾ ਸੰਭਲ ਸੰਭਲ ਕੇ ਚੱਲਿਆ ਜਾਵੇ, ਔਰ ਕੇਂਦਰ ਤੇ ਚਾਹੇ ਦਬਾਅ ਬਣਾਇਆ ਜਾਵੇ ਜਾਂ ਜੋ ਵੀ ਫਿਲਹਾਲ ਕਿਸ ਤਰ੍ਹਾਂ ਮਾਹੌਲ ਵਿਖਾਉਣ ਦੀ ਕੋਸ਼ਿਸ਼ ਹੈ ਕਿ ਪੰਜਾਬ ਦੇ
ਮਾਹੌਲ ਚੱਲਿਆ ਗਿਆ। ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਔਰ ਪ੍ਰੋਗਰਾਮ ਤੋਂ ਬਾਅਦ ਤੁਹਾਨੂੰ ਪ੍ਰੋ ਸਟਾਰ ਟਰੱਕ ਲੀਵ ਦਾ ਇੱਕ ਵਾਰੀ ਫਿਰ ਨੰਬਰ ਦੇ ਦਿਆਂ, 416-905-451-7010। ਜੇ ਤੁਸੀਂ ਟਰੱਕ ਲਵਾਉਣਾ, ਵਾਸ਼ ਕਰਾਉਣਾ, ਜੈਲੋ ਸਟਿੱਕ ਲਵਾਉਣਾ, ਤੁਸੀਂ ਬੰਟੀ ਜੀ ਦਾ ਬੜਾ ਨਿੱਘਾ ਸੁਭਾਅ ਹੈ, 905-451-7010। ਤੇ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਸੁਣਨ ਦਾ ਬਹੁਤ ਬਹੁਤ ਧੰਨਵਾਦ। ਦਿਓ ਛੁੱਟੀਆਂ, ਕੱਲ ਨੂੰ ਫਿਰ ਮਿਲਾਂਗੇ, ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ, ਸਤਿ ਸ੍ਰੀ ਅਕਾਲ।
ਯੂ ਆਰ ਲਿਸਨਿੰਗ ਟੂ WTUR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਓਨਟੇਰੀਓ ਦੇ ਸਕੂਲਾਂ ਨੂੰ ਸੁਰੱਖਿਅਤ ਤਰੀਕੇ ਨਾਲ ਦੁਬਾਰਾ ਖੋਲਣ ਵਿੱਚ ਅਸੀਂ ਸਾਰਿਆਂ ਨੇ ਭੂਮਿਕਾ ਨਿਭਾਉਣੀ ਹੈ। ਇਸ ਕਰਕੇ ਓਨਟੇਰੀਓ ਸਰਕਾਰ ਨੇ ਸਾਡੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਇੱਕ ਵਿਆਪਕ ਯੋਜਨਾ ਵਿਕਸਿਤ ਕਰਨ ਲਈ ਡਾਕਟਰਾਂ, ਸਿਹਤ ਅਧਿਕਾਰੀਆਂ, ਸਕੂਲ ਬੋਰਡਾਂ ਅਤੇ ਸਿੱਖਿਅਕਾਂ ਨਾਲ ਕੰਮ ਕੀਤਾ। ਇਕੱਠੇ ਕੰਮ ਕਰਦੇ ਹੋਏ ਸਾਡੀ ਯੋਜਨਾ ਵਿੱਚ ਸਰੀਰਕ ਦੂਰੀ ਰੱਖਣਾ, ਸਕੂਲਾਂ ਵਿੱਚ ਵਧੇਰੇ ਨਰਸਾਂ ਲਗਾਉਣਾ, ਮਾਸਕ ਪਾਉਣਾ, ਜ਼ਿਆਦਾ ਸਫਾਈ, ਹੈਂਡ ਸੈਨੇਟਾਈਜੇਸ਼ਨ, ਵਿਦਿਆਰਥੀਆਂ ਅਤੇ ਸਕੂਲ ਦੇ ਸਟਾਫ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਹੋਰ ਉਪਾਅ ਸ਼ਾਮਿਲ ਹਨ। ਜ਼ਿਆਦਾ ਜਾਣਕਾਰੀ ਲਈ ontario.ca/reopeningschools ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
Hotstar Premier Nights. Watch the year's biggest blockbusters streaming straight to your screen exclusively on Hotstar. Sign up at a special price of $44.99.
When you use the promo code EAWAS, visit hotstar.com/CA.
ਪਿੰਡ ਦਾ ਮਜ਼ਾ ਹੁਣ ਕੈਨੇਡਾ ਵਿੱਚ ਵੀ। ਕੈਲੇਡਨ ਸਬਜ਼ੀ ਫਾਰਮ ਤੋਂ ਤਾਜ਼ਾ ਹਰੀਆਂ ਔਰਗੈਨਿਕ ਸਬਜ਼ੀਆਂ ਦੇ ਨਾਲ
हरी मिर्च, लौकी, करेले, बैंगन, मूली, मेथी, धनिया, साग, मटर, गाजरां, करेले, खीरे ते शलजम ते होर भी बहुत सारी सब्जियां खुद अपने हत्था नाल उगा के बेचते हैं ताड़े ले। अपना फॉर्म ते अपनी ही दुकान अज ही पहुंचो। कैलेडन सब्जी फॉर्म, 12050 एयरपोर्ट रोड, कैलेडन एयरपोर्ट एंड मेफील्ड रोड, 905-965-3633, 905-965-3633।
लॉबी इंतजार दीयां घड़ियां खत्म होईयां। फ्लाइंग फैशन दा वेयर हाउस पब्लिक वास्ते खुलन जा रहा है ब्रैम्पटन दे विच। जी हां, सनपैक गुदरा साहिब दे बिल्कुल लागे, 11 सनपैक बुलेवार्ड, विलियम पार्कवे अते सनपैक दे बिल्कुल खूंजे ते, जिथे दुनिया भर दी फैब्रिक, खुला कपड़ा, रेडीमेड कपड़ा, वेयर हाउस कीमतां दे उपर, होलसेल कीमतां दे उपर तुसीं खरीद सकोगे। जी हां, फ्लाइंग फैशन वेयर हाउस ओपन टू द पब्लिक। 905-694-9997 ते संपर्क करो। फ्लाइंग फैशन वेयर हाउस।
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी जीरो डॉलर ट्रांसफर फी पर। आप पैसे ऑनलाइन या CIBC के मोबाइल ऐप से भेज सकते हैं आज ही।